संगत, आप सब माई भाई, जितने भी सतगुरु जी की पवित्र हजूरी विच पहुंच रहे हो, सारे अपनी रचना की सफलता वास्ते शब्द विच बोलने की खेचल करो। पहले हिस्से विच दास बोलेगा, दूसरे हिस्से विच सब भाई और तीसरे हिस्से विच सब बीबियां भी शब्द विच बोल के अपनी रचना पवित्र देना।
लिखे विच लालो जी जन्म तुम्हारे लिखे, लिखे विच लालो जी जन्म तुम्हारे लिखे, लिखे विच लालो जी जन्म तुम्हारे लिखे बिच लालो जी जन्म तुम्हारे लिखे तुम्हारे लिखे जन्म 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 तुम्हारे लिखे लालो जी जन्म तुम्हारे लिखे लिखे बिच लालो जी जन्म तुम्हारे लिखे हम सर दीन दयाल ना तुम सर अब पतियार क्या कीजै बचनी तोर मोर मन माने जन कौ पूर्ण दीजै हौ बल बल जाओ रमैया कारणे कारण कब मैं भूल बहुत जन्म बिछड़े थे माधो एहो जन्म तुम्हारे लेखे कई जन्म भय कीट पतंगा कई जन्म गजमीन कुरंगा कई जन्म पंखी सर्प होयो कई जन्म है बिर बिरख जोयो मिल जगदीश मिलन की बरिया तिरंकाल देह सुंदरिया बहुत जन्म बिछड़े थे माधो लिखे बिच लालो जी जन्म तुम्हारे लिखे 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 जन्म तुम्हारे लिखे धनम कुमारे लेखे धनम कुमारे लेखे धनम कुमारे लेखे जन्म तुम्हारे लेखे जन्म तुम्हारे लेखे जन्म तुम्हारे लेखे जन्म तुम्हारे लेखे लालू जी जन्म तुम्हारे लेखे लेखे बित लालू जी जन्म तुम्हारे लेखे कत की माई बाप कत केरा किडू छाप हम आए अग्न बिंब जल भीतर निप जाए काहे कम उपाय मेरे साहिबा कौन जाने गुण तेरे कहे ना दानी आप गुण मेरे किते रुख बिरख हम चीने किते पशु उपाय किते नाग कुली मह आए किते पंख उड़ाए बहुत जन्म बिछरे थे माधो किरत कर्म के बिछड़े कर कृपा मिलो राम चार कुंट दह दिस भ्रमे थक आए प्रभ की साम खात पीत खेलत हस्त भरमे जन्म अनेक पाप जलते काढ़ो प्रभु नानक तेरी टेक बहुत जन्म बिछड़े थे माधो एह जन्म तुम्हारे लेखे कहर विदास आस लग जीवो तिर भयो दर्शन देखे लेखे बित लालो जी जन्म तुम्हारे लेखे 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 हाँ धर्म तुम्हारे लेखे धर्म तुम्हारे लेखे धर्म तुम्हारे लेखे धर्म तुम्हारे लेखे लालू जी धर्म तुम्हारे लिखे लिखे बित लालू जी धर्म तुम्हारे लिखे
संगत काफी समय तो आप सतगुरां दे सचखंड दरबार दी हाजरियां भरदे हुए गुरबाणी दे रस भिन्ने कीर्तन दा आनंद माण रहे हो। होर कुछ समय वास्ते अपनियां चितविरतियां एकाग्र करो, ख्यालां नूं बाहर जाण तों रोको तां जो मन दी एकाग्रता और चितविरती दी अंतरमुखता द्वारा आपां गुरबाणी दे कीर्तन उपरंत गुरमत दियां विचारां तों पूरा पूरा लाभ उठा सकीए। साहिब गुरु कलगी धर पातशाह दे अनन सेवक भाई नंद लाल जी का कथन है, सोहबते नेकां अगर बाशद नसीब दौड़ते जा वीर या भी ऐ हबीब ऐ प्यारे जे तेनू सतपुरशां दी संगत मुयसर हो गई फिर तू इउं समझ कि मैनू अविनाशी और सच्चा धन मिल गया है। पूर्ण पुरखां दी संगत वड्डियां भागां नाल प्राप्त हुंदी है। पूर्व कर्म अंकुर जब प्रगटे भेट्यो पुरख रसक बैरागी, फिर उन्हां दे मिलाप दा नतीजा की हुंदा है, मिट्यो अंधेर मिलत हर नानक जन्म जन्म की सोई जागी। सर संगत पूर्ण पुरख के दर्शन करके ही अकाल पुरख वाहिगुरु चेते आ जाता है। आवै साहिब चित तेरिया भगत जेठिया, जिन्हां ने वड्डे संत जी महाराज के दर्शन किए हैं, जिन्हां नूं छोटे संत जी महाराज की संगत करन दा सुभाग प्राप्त होया है, वो सारे भली प्रकार जानते हैं कि उन्होंने दर्शनों विच ही कैसी बरकत सी। यह निशानी साध की जिस भेड़ तरिया है, जम कांकर नेड़ ना आवई फिर बहुड़ ना मरी है। उन्होंने वचन मन लेने, उन्होंने उपदेश हिरदे अंदर धारण कर लेना सारसंग बहुत वड्डी गल है। ਜਿਨ੍ਹਾਂ ਨੇ ਸ਼ਰਧਾ ਪ੍ਰੇਮ ਨਾਲ ਉਹਨਾਂ ਦੇ ਦਰਸ਼ਨ ਵੀ ਕਰ ਲਏ। ਸਾਧਕੈ ਸੰਗ ਨਾਹੀਂ ਕਿਛ ਘਾਲ, ਦਰਸ਼ਨ ਭੇਟ ਹੋਤ ਨਿਹਾਲ। ਉਹਨਾਂ ਦੇ ਦਰਸ਼ਨ ਕਰਕੇ ਹੀ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਂਦਾ। ਕਈਆਂ ਦੇ ਮਨ ਵਿੱਚ ਕਈ ਸਵਾਲ ਹੁੰਦੇ ਜਦੋਂ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ। ਦਰਸ਼ਨ ਕਰਦਿਆਂ ਸਾਰੇ ਸਵਾਲ ਭੁੱਲ ਜਾਂਦੇ, ਮਨ ਵਿੱਚ ਕੋਈ ਸ਼ੰਕਾ ਹੀ ਨਾ ਰਹਿੰਦਾ। ਪਰੋਂ ਗਿਣਤੀਆਂ ਮਿਣਤੀਆਂ ਕਰਕੇ ਆਉਂਦੇ ਕਿ ਸੰਤ ਜੀ ਮਹਾਰਾਜ ਦੇ ਚਰਨ 'ਚ ਇਹ ਬੇਨਤੀ ਕਰਾਂਗੇ, ਇਹ ਸਵਾਲ ਕੀਤਾ ਜਾਵੇਗਾ। ਪਰ ਦਰਸ਼ਨ ਕਰਦਿਆਂ ਸਾਰ ਮਨ ਠੰਡਾ ਠਾਰ ਹੋ ਜਾਂਦਾ, ਸਾਰੇ ਸੰਕਲਪ ਵਿਕਲਪ ਭੁੱਲ ਜਾਂਦੇ। ਬਸ ਉਹਨਾਂ ਦੇ ਦਰਸ਼ਨਾਂ ਵਿੱਚ ਹੀ ਐਸੀ ਬਰਕਤ, ਦਰਸ਼ਨ ਕਰਕੇ ਹੀ ਚਿਤਵਿਰਤੀਆਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੀ, ਸੰਸਾਰ ਹੀ ਭੁੱਲ ਜਾਂਦਾ। ਉਹ ਸਾਧ ਸੰਗ ਜਿਨ੍ਹਾਂ ਨੂੰ ਸਤਪੁਰਸ਼ਾਂ ਦੇ ਦਰਸ਼ਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਆਉਂਦੀ ਹੈ, ਫਿਰ ਉਸਦੇ ਮਿਲਾਪ ਵਾਸਤੇ ਮਹਾਂਪੁਰਖਾਂ ਪਾਸੋਂ ਕੋਈ ਯਤਨ ਵੀ ਪੁੱਛਦਾ ਹੈ। ਕਿਉਂਕਿ ਜਿਹੜੇ ਆਪ ਮਿਲੇ ਹਨ ਉਹ ਦੂਸਰਿਆਂ ਨੂੰ ਵੀ ਰਸਤਾ ਦੱਸ ਸਕਦੇ ਹਨ। ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ, ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ, ਜਿਨ੍ਹਾਂ ਦੇ ਮਨ ਵਿੱਚ ਵੈਰਾਗ ਹੈ, ਜਿਨ੍ਹਾਂ ਦੇ ਮਨ ਵਿੱਚ ਤੀਬਰ ਇੱਛਾ ਹੈ ਪ੍ਰਭੂ ਪ੍ਰਾਪਤੀ ਦੀ, ਉਹ ਤੇ ਹਮੇਸ਼ਾ ਹੀ ਕਿਸੇ ਪੂਰਨ ਪੁਰਖ ਦੀ ਤਲਾਸ਼ ਵਿੱਚ ਰਹਿੰਦੇ ਹਨ। ਪਾਏ ਲਗੋ ਮੋਹੇ ਕਰੋ ਬੇਨੰਤੀ, ਉਹਨਾਂ ਦੇ ਚਰਨੀ ਲੱਗ ਕੇ ਮੈਂ ਬੇਨਤੀ ਅਰਦਾਸ ਕਰਾਂ, ਉਹ ਸੰਤ ਮੇਲਾ ਵਿੜ ਭਾਗੀ। ਫਿਰ ਉਹਨਾਂ ਅੱਗੇ ਆਪਣਾ ਸਭ ਕੁਝ ਨਿਛਾਵਰ ਕਰਦੇ ਹਾਂ, ਮਨ ਅਰਪੋ ਧਨ ਰਾਖੋ ਆਗੈ, ਮਨ ਕੀ ਮਤ ਮੋਹੇ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅਣ ਦਿਨ ਫਿਰੋ ਤਿਸ ਪਿੱਛੇ ਬੈਰਾਗੀ। ਜਿਹੜਾ ਮੈਨੂੰ ਪਰਮੇਸ਼ਰ ਦੇ ਘਰ ਦੀਆਂ ਵਾਰਤਾ ਦੱਸੇ, ਉਸਦੀਆਂ ਕਥਾ ਕਹਾਣੀਆਂ ਸੁਣਾਵੇ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਵੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀ। ਜਿਹੜਾ ਉਸਦੇ ਦਰ ਘਰ ਦੀਆਂ ਕਥਾ ਵਾਰਤਾ ਸੁਣਾਵੇ, ਮੈਂ ਤੇ ਦਿਨ ਰਾਤ ਹੀ ਉਸਦੀ ਸੰਗਤ ਕਰਾਂ, ਕਬੀਰ ਸੰਤ ਕੀ ਗੈਲ ਨਾ ਛੋੜੀਐ, ਮਾਰਗ ਲਾਗੈ ਜਾਓ ਅਣ ਦਿਨ ਫਿਰੋ ਤਿਸ ਪਿੱਛੇ ਹੈ ਵੈਰਾਗੀ। ਪਰ ਸਾਧ ਸੰਗਤ ਉਹਨਾਂ ਦਾ ਮਿਲਾਪ ਕਦੋਂ ਹੁੰਦਾ ਹੈ? ਜਦੋਂ ਕੋਈ ਪੂਰਵਲਾ ਪੁੰਨ ਕਰਮ ਜਾਗ ਪਵੇ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਤਾਂ ਤੇ ਸਾਧ ਸੰਗਤ ਦੇ ਪ੍ਰਭੂ ਮਿਲਾਪ ਦੀ ਇੱਛਾ ਹੈ। ਫਿਰ ਪਹਿਲਾਂ ਮਿਲਿਆ ਹੋਇਆਂ ਦੀ ਸੰਗਤ ਕਰਨੀ ਪਵੇਗੀ, ਔਰ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦਾ ਉਪਦੇਸ਼ ਗ੍ਰਹਿਣ ਕਰਕੇ ਚਿਤਵਿਰਤੀ ਸੰਸਾਰ ਵੱਲੋਂ ਉਪਰਾਮ ਹੋ ਜਾਵੇਗੀ। ਕਿਉਂਕਿ ਜਿਤਨੀ ਦੇਰ ਤੱਕ ਚਿਤਵਿਰਤੀ ਸੰਸਾਰ ਵੱਲੋਂ ਜਾਂ ਸੰਸਾਰ ਦੇ ਸੁੱਖਾਂ ਵੱਲੋਂ ਉਪਰਾਮ ਨਹੀਂ ਹੁੰਦੀ, ਮਨ ਤੋਂ ਮਾਇਆ ਨਹੀਂ ਲੈਂਦੀ, ਔਰ ਜਿਤਨੀ ਦੇਰ ਤੱਕ ਮਨ ਤੋਂ ਮਾਇਆ ਨਹੀਂ ਲੈਂਦੀ ਉਤਨੀ ਦੇਰ ਤੱਕ ਮਾਇਆਪਤੀ ਭਾਵ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ। ਨਾ ਮੈਂ ਯੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨਾ ਛੂਟ ਸਮਾਇਆ। ਸਤਸੰਗ ਜਿਤਨੀ ਦੇਰ ਤੱਕ ਲਾ ਕੇ ਮਾਤ ਲੋਕ ਤੋਂ ਬ੍ਰਹਮ ਲੋਕ ਤੱਕ ਦੇ ਪਦਾਰਥਾਂ ਨੂੰ ਗੰਦਗੀ ਸਮਾਨ ਨਹੀਂ ਸਮਝਿਆ ਜਾਂਦਾ, ਉਤਨੀ ਦੇਰ ਤੱਕ ਆਪਣੇ ਆਪ ਨੂੰ ਵੈਰਾਗੀ ਨਹੀਂ ਕਹਾ ਸਕਦਾ। ਕਿਸੇ ਭੇਖ ਦਾ ਜਾਂ ਕਿਸੇ ਫਿਰਕੇ ਦਾ ਨਾਮ ਵੈਰਾਗ ਨਹੀਂ। ਵੈਰਾਗ ਤੇ ਦਰਅਸਲ ਉਹ ਅਵਸਥਾ ਹੈ ਜਦੋਂ ਮਨ ਵਿੱਚ ਸਿਵਾਏ ਪ੍ਰਭੂ ਪ੍ਰਾਪਤੀ ਤੋਂ ਹੋਰ ਕੋਈ ਇੱਛਾ ਨਾ ਹੋਵੇ, ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਸੁੱਖ, ਦੁਨੀਆਂ ਦਾ ਐਸ਼ ਵਰਜ, ਦੁਨੀਆਂ ਦੀਆਂ ਵਡਿਆਈਆਂ, ਦੁਨੀਆਂ ਦੀ ਵਿਭੂਤੀ ਇਕਾਂ ਦੀ ਵਿਸ਼ਾ ਸਮਾਨ ਪ੍ਰਤੀਤ ਹੋਵੇ, ਉਸ ਅਵਸਥਾ ਦਾ ਨਾਮ ਵੈਰਾਗ ਹੈ। ਔਰ ਵੱਡੇ ਸਾਹਿਬ ਜੀ ਮਹਾਰਾਜ ਕਿਹਾ ਕਰਦੇ ਕਿ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਦਾ ਤਜਰਬਾ ਮਨ ਵਿੱਚ ਵੈਰਾਗ ਪੈਦਾ ਕਰਦਾ, ਕਿਉਂਕਿ ਵੈਰਾਗ ਹਮੇਸ਼ਾ ਕਿਸੇ ਕਾਰਨ ਤੋਂ ਲੱਗਦਾ ਹੈ। ਦੇਖੋ ਨਾ, ਧਰੂ ਨੂੰ ਵੈਰਾਗ ਲੱਗਿਆ ਜਦੋਂ ਮਤਰੇਕ ਦੀਆਂ ਚਪੇੜਾਂ ਵੱਜੀਆਂ, ਉਸਦਾ ਤ੍ਰਿਸਕਾਰ ਹੋਇਆ। ਇਸੇ ਤਰ੍ਹਾਂ ਗੋਪੀ ਚੰਦ ਨੂੰ ਵੈਰਾਗ ਲੱਗਿਆ ਕਿਸੇ ਕਾਰਨ ਕਰਕੇ, ਭਰਥਰੀ ਨੂੰ ਵੈਰਾਗ ਲੱਗਿਆ ਉਹ ਵੀ ਕਿਸੇ ਕਾਰਨ ਕਰਕੇ, ਇਹਨਾਂ ਦੀ ਚਿਤਵਰਤੀ ਸੰਸਾਰ ਵੱਲੋਂ, ਸੰਸਾਰ ਦੇ ਸੁੱਖਾਂ ਵੱਲੋਂ ਉਪਰਾਮ ਹੋ ਗਈ, ਜਾ ਕੇ ਗੋਰਖ ਦੇ ਚੇਲੇ ਜਾ ਬਣੇ। ਅਕਾਰਨ ਵੈਰਾਗ ਤੇ ਕਿਸੇ ਕਿਸੇ ਵਡਭਾਗੀ ਨੂੰ ਲੱਗਦਾ ਹੈ, ਉਹ ਵੀ ਪੂਰਵਲੇ ਕੀਤੇ ਪੁੰਨ ਕਰਮਾਂ ਦਾ ਜਾਂ ਕੀਤੀ ਪੂਰਵਲੀ ਤਪੱਸਿਆ ਦਾ ਫਲ। ਜਿਸ ਤਰ੍ਹਾਂ ਆਪਣੇ ਵੱਡੇ ਸੰਤ ਜੀ ਮਹਾਰਾਜ ਉੱਥੇ ਸਕੂਲ ਵਿੱਚ ਪੜ੍ਹ ਹੀ ਰਹੇ ਸਨ, ਕੋਈ ਕਾਰਨ ਨਹੀਂ ਸੀ, ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ, ਦੁਨੀਆਂ ਦੀ ਅੱਛੀ ਤੋਂ ਅੱਛੀ ਤਾਲੀਮ ਮਿਲ ਰਹੀ ਸੀ, ਪਰ ਫਿਰ ਵੀ ਖੈਰ ਸਾਰ ਸੰਗਤ ਉਹਦੇ ਪਰਮੇਸ਼ੁਰ ਦੇ ਦਰੋਂ ਕਰੋਂ ਗੁਰੂ ਸਾਈ ਹਸਤੀ ਸਨ। ਉੱਥੇ ਸਿਰਫ ਬਹਾਨਾ ਹੀ ਬਣਨਾ ਸੀ ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਗੇਰੂ ਸਾਹਿਬ ਵਾਲਿਆਂ ਦੇ ਮਿਲਾਪ ਦਾ, ਉਸ ਤੋਂ ਬਾਅਦ ਤਪੱਸਿਆ, ਸਾਧਨਾ ਔਰ ਸੇਵਾ ਦਾ, ਉਪਰੰਤ ਸੰਸਾਰ ਦੇ ਉਧਾਰ ਦਾ। ਉੱਥੇ ਤੁਰ ਦੁਰਗਾਹੋਂ ਭੇਜੇ ਆਏ ਸਨ, ਸਾਧ ਪਠਾਏ ਆਪ ਹਰ। ਪਰ ਫਿਰ ਵੀ ਆਮ ਤੌਰ ਤੇ ਦੇਖਣ ਵਿੱਚ ਇਹੋ ਹੀ ਆਉਂਦਾ ਹੈ ਕਿ ਵੈਰਾਗ ਕਿਸੇ ਕਾਰਨ ਤੋਂ ਲੱਗਦਾ ਹੈ। ਦੇਖੋ ਨਾ, ਕਪਿਲ ਵਸਤੂ ਦਾ ਰਾਜਾ, ਜਿਸਦਾ ਇਕਲੌਤਾ ਹੀ ਸਹਿਜਾਦਾ ਸਿਧਾਰਥ, ਬੜੇ ਅੱਛੇ ਤਰੀਕੇ ਉਸਦੀ ਪਰਵਰਿਸ਼ ਹੋ ਰਹੀ ਹੈ, ਰਹਿਣ ਵਾਸਤੇ ਬੜੀ ਆਲੀਸ਼ਾਨ, ਬੜੇ ਖੂਬਸੂਰਤ ਹੀਰੇਦਾਰ ਜਵਾਹਰਾਰ ਜੜਤ ਮਹਿਲ, ਬੜੇ ਸੁੰਦਰ ਬਗੀਚੇ, ਫੁਲਵਾੜੀਆਂ, ਮੀਲਾਂ ਤੱਕ ਚਾਰ ਦੀ ਵਾਰੀ, ਖਿਦਮਤ ਵਾਸਤੇ ਬਹੁਤ ਸਾਰੇ ਨੌਕਰ ਚਾਕਰ, ਦਾਸ ਦਾਸੀਆਂ, ਤਾਲੀਮ ਦੇਣ ਵਾਸਤੇ ਅੱਛੇ ਤੋਂ ਅੱਛੇ ਉਸਤਾਦ। ਇਹ ਸਮਾਂ ਗੁਜ਼ਰਦਾ ਜਾ ਰਿਹਾ ਹੈ, ਸਹਿਜਾਦਾ ਸਿਧਾਰਥ ਦਾ ਮਨ ਬੜਾ ਕੋਮਲ ਹੈ, ਕੋਈ ਥੋੜੀ ਜਿਹੀ ਵੀ ਗੱਲ ਹੁੰਦੀ ਹੈ ਉਸਦੇ ਕੋਮਲ ਮਨ ਤੇ ਸੱਟ ਵੱਜਦੀ ਹੈ। ਉਸਦੇ ਪਿਤਾ ਨੇ ਵਰਜਿਆ ਵੀ ਇਸ ਚਾਰ ਦੀਵਾਰੀ ਅੰਦਰ ਕੋਈ ਵੀ ਘਟਨਾ ਇਹੋ ਜਿਹੀ ਨਹੀਂ ਵਾਪਰਨੀ ਚਾਹੀਦੀ ਜਿਸਦਾ ਕਿ ਸਹਿਜਾਦੇ ਦੇ ਕੋਮਲ ਮਨ ਤੇ ਕੋਈ ਅਸਰ ਪਵੇ, ਇਸਦੇ ਮਨ ਨੂੰ ਠੇਸ ਵੱਜੇ। ਬਚਪਨ ਗੁਜ਼ਰ ਗਿਆ, ਸਹਿਜਾਦਾ ਸਿਧਾਰਥ ਨੇ ਜਵਾਨੀ ਵਿੱਚ ਪੈਰ ਰੱਖਿਆ, ਇਸਦੇ ਪਿਤਾ ਨੇ ਇਸਦੀ ਸਗਾਈ ਕਿਸੇ ਰਾਜਕੁਮਾਰੀ ਨਾਲ ਕਰ ਦਿੱਤੀ, ਵਿਆਹ ਸ਼ਾਦੀ ਹੋ ਗਈ, ਫਿਰ ਕੁਝ ਸਮਾਂ ਐਸ਼ੋ ਇਸ਼ਰਤ ਰੰਗ ਰਲੀਆਂ ਵਿੱਚ ਬਤੀਤ ਹੋਇਆ। ਸਤਸੰਗ ਦੁਨੀਆਂ ਦਾ ਕਿਹੜਾ ਐਸਾ ਸੁੱਖ ਹੈ ਜਿਹੜਾ ਸਹਿਜਾਦਾ ਸਿਧਾਰਥ ਨੂੰ ਨਹੀਂ ਪ੍ਰਾਪਤ, ਪਰ ਬਾਵਜੂਦ ਇਸਦੇ ਅਜੇ ਵੀ ਸਹਿਜਾਦਾ ਸਿਧਾਰਥ ਸੋਚਣ ਤੇ ਮਜਬੂਰ ਰਹਿੰਦਾ ਹੈ ਕਿ ਦੁਨੀਆਂ ਦੇ ਸੁੱਖ, ਦੁਨੀਆਂ ਦਾ ਐਸ਼ਵਰਜ ਅਜੇ ਤੱਕ ਮੈਨੂੰ ਤ੍ਰਿਪਤ ਨਹੀਂ ਕਰ ਸਕਿਆ। ਅਜੇ ਵੀ ਮਨ ਵਿੱਚ ਕੁਝ ਹੋਰ ਹਾਸਲ ਕਰਨ ਦੀ ਇੱਛਾ ਹੈ, ਮਨ ਕੀ ਚਾਹੁੰਦਾ ਹੈ, ਇਹ ਆਪਣੇ ਆਪ ਨੂੰ ਸਵਾਲ ਕਰਦਾ ਹੈ ਵੀ ਹੋਰ ਪ੍ਰਾਪਤ ਹੋਣ ਵੱਲੋਂ ਰਹਿ ਹੀ ਕੀ ਗਿਆ, ਪਰ ਉੱਤਰ ਕੋਈ ਨਹੀਂ ਮਿਲਦਾ। ਖੈਰ ਸਤਸੰਗ ਸਮਾਂ ਗੁਜ਼ਰਦਾ ਜਾ ਰਿਹਾ ਹੈ, ਉਹਨਾਂ ਸਮਿਆਂ ਵਿੱਚ ਰਾਜੇ ਮਹਾਰਾਜੇ ਧਰਮਾਤਮਾ ਨਿਆਂਕਾਰੀ ਔਰ ਪ੍ਰਜਾ ਪਾਲਕ ਹੁੰਦੇ, ਫਿਰ ਫਾਇਦਾ ਵੀ ਉਹਨਾਂ ਨੂੰ ਦੂਸਰੀ ਖੁਦਾਈ ਕਰਕੇ ਮਿਲਣ ਦੀ। ਇੱਕ ਦਿਨ ਦਾ ਜ਼ਿਕਰ ਸਾਹਿਬਜ਼ਾਦਾ ਸਿਧਾਰਥ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਮੈਂ ਆਪਣੀ ਪਰਜਾ ਵਿੱਚ ਵਿਚਰਾਂ, ਆਪਣੀ ਪਰਜਾ ਦੇਖਾਂ, ਜਿਤਨੀ ਦੇਰ ਪਰਜਾ ਵਿੱਚ ਨਹੀਂ ਵਿਚਰਾਂਗਾ, ਪਰਜਾ ਦੇ ਸੁੱਖ ਦੁੱਖ ਅਨੁਭਵ ਨਹੀਂ ਕਰਾਂਗਾ, ਫਿਰ ਪਰਜਾ ਦੀ ਪਾਲਣਾ ਕੈਸੇ ਕਰ ਸਕਾਂਗਾ। ਆਪਣੇ ਬਹੁਤ ਮੋਹਤਬਰ ਨੌਕਰ ਚੰਨਾ ਨੂੰ ਆਵਾਜ਼ ਦਿੰਦਾ, ਚੰਨਾ ਬੱਗੀ ਤਿਆਰ ਕਰਕੇ ਲਿਆ। ਸਾਧ ਸੰਗਤ ਉਹਨਾਂ ਸਮੇਂ ਵਿੱਚ ਆਵਾਜਾਈ ਦੀ, ਅੱਜ ਕੱਲ੍ਹ ਜੈਸੇ ਸਾਧਨ ਨਹੀਂ ਸਨ, ਮੋਟਰ ਕਾਰਾਂ ਗੱਡੀਆਂ ਦਾ ਨਾਮੋ ਨਿਸ਼ਾਨ ਨਹੀਂ ਸੀ। ਇਹ ਅੱਜ ਤੋਂ ਤਕਰੀਬਨ 2500 ਸਾਲ ਪਹਿਲਾਂ ਦੀ ਗੱਲ ਹੈ। ਰਾਜੇ ਮਹਾਰਾਜਿਆਂ ਦੇ ਪਾਸ ਸਵਾਰੀ ਵਾਸਤੇ ਬੱਗੀਆਂ ਹੁੰਦੀਆਂ, ਬੱਗੀ ਇੱਕ ਘੋੜੇ ਦੀ ਵੀ ਹੁੰਦੀ, ਦੋ ਘੋੜਿਆਂ ਦੀ ਵੀ, ਚਾਰ ਘੋੜਿਆਂ ਦੀ, ਛੇ ਘੋੜਿਆਂ ਦੀ ਬੱਗੀ ਵੀ ਹੁੰਦੀ। ਪਰ ਆਪਣੇ ਮਾਲਕ ਦਾ ਹੁਕਮ ਮੰਨ ਕੇ ਚੰਨਾ ਬੱਗੀ ਤਿਆਰ ਕਰਕੇ ਲੈ ਆਉਂਦਾ ਹੈ। ਸਾਹਿਬਜ਼ਾਦਾ ਸਿਧਾਰਥ ਵਿੱਚ ਸਵਾਰ ਹੋ ਗਿਆ ਹੈ। ਚੰਨਾ ਬੱਗੀ ਤੋਰ ਲੈਂਦਾ, ਚਾਰ ਦੀਵਾਰੀ ਦੇ ਨਾਲ ਨਾਲ ਜਾ ਰਿਹਾ ਹੈ। ਸੋਚਦਾ ਸ਼ਾਇਦ ਸਾਹਿਬਜ਼ਾਦਾ ਸਿਧਾਰਥ ਨੇ ਸੈਰ ਕਰਨੀ ਹੋਵੇਗੀ ਇਸ ਬਗੀਚੇ ਦੀ। ਉਸ ਚਾਰ ਦੀਵਾਰੀ ਜਿਹੜੀ ਦੂਰ ਤੱਕ ਬੀਲਾਂ ਤੱਕ ਫੈਲੀ ਹੈ, ਉਹਦਾ ਇੱਕ ਦਰਵਾਜ਼ਾ ਖੁੱਲ੍ਹਦਾ ਹੈ ਸ਼ਹਿਰ ਵੱਲ ਨੂੰ, ਇੱਕ ਦਰਵਾਜ਼ਾ ਖੁੱਲ੍ਹਦਾ ਹੈ ਜੰਗਲ ਵੱਲ ਨੂੰ, ਇੱਕ ਦਰਵਾਜ਼ਾ ਖੁੱਲ੍ਹਦਾ ਹੈ ਸ਼ਹਿਰ ਦੇ ਦੂਸਰੇ ਪਾਸੇ ਵੱਲ ਨੂੰ, ਔਰ ਇੱਕ ਦਰਵਾਜ਼ਾ ਖੁੱਲ੍ਹਦਾ ਇਸ ਦੇ ਪਿਤਾ ਦੇ ਮਹਿਲਾਂ ਵੱਲ ਨੂੰ। ਜਿਹੜਾ ਸ਼ਹਿਰ ਵੱਲ ਦਰਵਾਜ਼ਾ ਖੁੱਲ੍ਹਦਾ ਹੈ, ਉੱਥੇ ਜਾ ਕੇ ਸਾਹਿਬਜ਼ਾਦਾ ਸਿਧਾਰਥ ਹੁਕਮ ਕਰਦਾ ਹੈ, ਉੱਥੇ ਖੜ੍ਹੇ ਸੰਤਰੀ ਪਹਿਰੇਦਾਰ ਨੂੰ ਵੀ ਦਰਵਾਜ਼ਾ ਖੋਲ੍ਹ। ਚੰਨਾ ਬੜਾ ਹੈਰਾਨ, ਸਰਕਾਰ ਆਪਦੇ ਪਿਤਾ ਦੀ ਆਪ ਨੂੰ ਆਗਿਆ ਨਹੀਂ ਇਸ ਚਾਰ ਦੀਵਾਰੀ ਤੋਂ ਬਾਹਰ ਜਾਣ ਦੀ। ਸਾਧ ਸੰਗਤ ਦਰਅਸਲ ਸਾਹਿਬਜ਼ਾਦੇ ਦਾ ਮਲਕ ਕੋਮਲ ਹੋਣ ਕਰਕੇ ਇਸਦੇ ਪਿਤਾ ਨੇ ਵਰਜਿਆ ਸੀ, ਬੇਟਾ ਤੂੰ ਮੇਰੀ ਆਗਿਆ ਤੋਂ ਬਗੈਰ ਸ਼ਹਿਰ ਵਿੱਚ ਨਹੀਂ ਜਾ ਸਕਦਾ। ਇਸਦਾ ਸਿਰਫ ਇੱਕ ਹੀ ਕਾਰਨ ਸੀ ਕਿ ਮਤ ਸ਼ਹਿਰ ਦੇ ਵਿੱਚ ਕੋਈ ਐਸੀ ਘਟਨਾ ਵਾਪਰੀ ਹੋਵੇ ਜਿਸਦਾ ਸਾਹਿਬਜ਼ਾਦੇ ਦੇ ਕੋਮਲ ਮਨ 'ਤੇ ਫਿਰ ਕੋਈ ਬੁਰਾ ਅਸਰ ਪਵੇ। ਇਹ ਕਾਰਨ ਸੀ ਵਰਜਣ ਦਾ। ਇਸ ਕਰਕੇ ਚੰਨਾ ਯਾਰ ਦੁਆਰ ਰਿਹਾ, ਸਰਕਾਰ ਆਪਦੇ ਪਿਤਾ ਦੀ ਆਪ ਨੂੰ ਸ਼ਹਿਰ ਵਿੱਚ ਜਾਣ ਦੀ ਆਗਿਆ ਨਹੀਂ, ਚੰਨਾ ਤੂੰ ਚੁੱਪ ਕਰਕੇ ਬੈਠਾ ਰਹੇ, ਮਾਲਕ ਮੈਂ ਹਾਂ ਜਾਂ ਤੂੰ? ਪਰ ਚੰਨਾ ਨੂੰ ਚੁੱਪ ਕਰਨਾ ਪੈਂਦਾ। ਸਾਧ ਸੰਗਤ ਸੰਤਰੀ ਨੇ ਉਹ ਦਰਵਾਜ਼ਾ ਖੋਲ੍ਹ ਦਿੱਤਾ ਹੈ, ਚੰਨਾ ਨੂੰ ਇਸ਼ਾਰਾ ਹੁੰਦਾ ਹੈ, ਉਹ ਬੱਗੀ ਸ਼ਹਿਰ ਵੱਲ ਲੈ ਜਾਂਦਾ ਹੈ। ਹੁਣ ਬੜੀ ਜਲਦੀ ਨਾਲ ਅੱਗੇ ਅੱਗੇ ਢੰਡੋਰਾ ਪਿਟਵਾਇਆ ਜਾਂਦਾ ਹੈ ਕਿ ਸਾਹਿਬਜ਼ਾਦਾ ਸਿਧਾਰਥ ਦੀ ਸਵਾਰੀ ਆ ਰਹੀ ਹੈ। ਅੱਜ ਤੱਕ ਕਿਸੇ ਨੇ ਸਾਹਿਬਜ਼ਾਦਾ ਸਿਧਾਰਥ ਦੇ ਦਰਸ਼ਨ ਨਹੀਂ ਸਨ ਕੀਤੇ। ਪਰਜਾ ਦੇ ਮਨ ਵਿੱਚ ਵੀ ਬੜਾ ਭਾਰੀ ਉਤਸ਼ਾਹ ਹੈ। ਸੜਕ ਦੇ ਦੋਵੇਂ ਪਾਸੇ ਲੋਕ ਇਕੱਠੇ ਹੋ ਗਏ ਨੇ ਸਾਹਿਬਜ਼ਾਦਾ ਸਿਧਾਰਥ ਦੇ ਦਰਸ਼ਨਾਂ ਵਾਸਤੇ। ਕੋਈ ਸਿਰ ਝੁਕਾ ਕੇ, ਕੋਈ ਹੱਥ ਜੋੜ ਕੇ, ਕੋਈ ਹੱਥ ਹਿਲਾ ਕੇ, ਜਾਂ ਕਈ ਇੱਕ ਤਰੀਕਿਆਂ ਸਿਰ ਸਾਹਿਬਜ਼ਾਦੇ ਦਾ ਅਭਿਨੰਦਨ ਹੋ ਰਿਹਾ ਹੈ। ਇਸ਼ਾਰਿਆਂ ਦੇ ਨਾਲ ਲੋਕ ਉਸਦੀ ਜੈ ਜੈਕਾਰ ਕਰ ਰਹੇ ਹਨ। ਸਾਹਿਬਜ਼ਾਦਾ ਵੀ ਜਥਾ ਯੋਗ ਇਸ਼ਾਰਿਆਂ ਨਾਲ ਉਹਨਾਂ ਨੂੰ ਉੱਤਰ ਦੇਣ ਜਾ ਰਿਹਾ ਹੈ। ਸਾਰ ਸੰਗਤ ਅਚਾਨਕ ਹੀ ਥੋੜੀ ਦੂਰ ਜਾ ਕੇ ਚੰਨਾ ਬੱਗੀ ਰੋਕ ਦਿੰਦਾ ਹੈ। ਨਾ ਕੀ ਗੱਲ ਬੱਗੀ ਰੋਕ ਦਿੱਤੀ ਹੈ? ਸਰਕਾਰ ਅੱਗੇ ਕੋਈ ਬੁੱਢਾ ਬੰਦਾ ਸੜਕ ਪਾਰ ਕਰ ਰਿਹਾ ਹੈ, ਉਹਨੂੰ ਸੜਕ ਪਾਰ ਕਰ ਲਵੇਗਾ, ਮੈਂ ਬੱਗੀ ਅੱਗੇ ਤੋਰ ਦਿਆਂਗਾ ਕਿਤੇ ਐਸਾ ਨਾ ਹੋਵੇ। ਉਹ ਵਿਚਾਰਾ ਬੁੱਢਾ ਜਲਦਬਾਜ਼ੀ ਵਿੱਚ ਬੱਗੀ ਹੇਠ ਕੁਚ ਲਿਆ ਜਾਵੇ। ਚੰਨਾ ਬੁੱਢਾ ਕੌਣ ਹੁੰਦਾ ਹੈ? ਸਰਤੰਗ ਅੱਜ ਤੱਕ ਸਾਹਿਬਜ਼ਾਦਾ ਸਿਧਾਰਥ ਨੇ ਬੁੱਢਾ ਹੀ ਨਹੀਂ ਸੀ ਦੇਖਿਆ। ਉਸ ਚਾਰ ਦੀਵਾਰੀ ਅੰਦਰ ਜਿਤਨੇ ਵੀ ਨੌਕਰ ਚਾਕਰ ਦਾਸ ਦਾਸੀਆਂ ਇਸ ਦੀ ਖਿਦਮਤ ਸੇਵਾ ਕਰਦੇ ਸਨ, ਸਾਰੇ ਜੁਵਾਂ ਅਵਸਥਾ ਦੇ। ਇਸ ਨੂੰ ਪਤਾ ਨਹੀਂ ਬੁਢੇਪਾ ਕਿਸ ਬਲਾ ਦਾ ਨਾਮ ਹੈ। ਫਿਰ ਆਪਣੀ ਵੱਲੋਂ ਚਿੰਨਾ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਸਰਕਾਰ ਸਰੀਰ ਦੀਆਂ ਤਿੰਨ ਸਟੇਜਸ, ਤਿੰਨ ਅਵਸਥਾ ਹੁੰਦੀਆਂ ਹਨ, ਬਚਪਨ, ਜਵਾਨੀ ਔਰ ਬੁਢੇਪਾ। ਸਰਸੰਗਤ ਗੁਰਬਾਣੀ ਵਿੱਚ ਵੀ ਖਾਸ ਸਰੀਰ ਦੀਆਂ ਤਿੰਨ ਅਵਸਥਾ ਹੀ ਮੰਨੀਆਂ ਹਨ, ਬਾਲ, ਜਵਾਨੀ ਔਰ ਬਿਰਧ ਫੁੰਨ, ਤੀਨ ਅਵਸਥਾ ਦਾਨ। ਹਾਲਾਂਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਜਗ੍ਹਾ ਸਰੀਰ ਦੀਆਂ ਦਸ ਸਟੇਜ, ਦਸ ਅਵਸਥਾ ਵੀ ਮੰਨੀਆਂ ਹਨ, ਦਸ ਬਾਲਤਨ, ਵੀਹ ਸ੍ਰਾਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪਗ ਹੋਏ, ਚਾਲੀਸੀ ਪੁਰ ਹੋਏ, ਪਚਾਸੀ ਪਗ ਖਿਸੈ, ਸੱਠੀ ਕੇ ਬੁਢੇਪਾ ਆਵੈ, ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸਹਿ ਜਾਸਣੀ, ਮੂਲ ਨਾ ਜਾਣੇ ਆਪ ਬਲ, ਢੰਡੋਲੀ ਮੈਂ ਢੂੰਡ ਮੈਂ ਡਿੱਠ ਮੈਂ ਨਾਨਕ, ਜਗਤ ਧੂਏ ਕਾ ਧਵਦ ਹੈ। ਇੱਥੇ ਗੁਰੂ ਬਾਬਾ ਜੀ ਸਰੀਰ ਦੀਆਂ ਦਸ ਅਵਸਥਾ ਦੱਸ ਰਹੇ ਹਨ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲੀ ਸਟੇਜ, ਪਹਿਲੀ ਅਵਸਥਾ। ਜਨਮ ਲੈਂਦਾ ਬੱਚਾ, ਉਸਦਾ ਪਿਆਰ ਮਾਤਾ ਦੇ ਅਸਥਾਨਾਂ, ਮਾਤਾ ਦੇ ਦੁੱਧ ਨਾਲ ਪੈ ਜਾਂਦਾ। ਰੋਂਦਾ, ਮਾਤਾ ਦੁੱਧ ਪਿਲਾ ਦਿੰਦੀ ਹੈ, ਚੁੱਪ ਕਰ ਜਾਂਦਾ। ਸਿਵਾਏ ਮਾਤਾ ਦੇ ਦੁੱਧ ਤੋਂ ਉਸਨੂੰ ਹੋਰ ਕਿਸੇ ਗੱਲ ਦੀ ਖਬਰ ਨਹੀਂ ਹੁੰਦੀ। ਫਿਰ ਅਗਲੀ ਸਟੇਜ ਤੇ ਜਾ ਕੇ ਦੂਜੇ ਮਾਏ ਬਾਪ ਕੀ ਸੁੱਧ, ਇਸ ਨੂੰ ਆਪਣੇ ਮਾਤਾ ਪਿਤਾ ਦੀ ਪਹਿਚਾਣ ਹੋ ਜਾਂਦੀ ਹੈ। ਮਾਤਾ ਪਿਤਾ ਚੁੱਕ ਲੈਂਦੇ ਨੇ, ਚੁੱਪ ਕਰ ਜਾਂਦਾ, ਕੋਈ ਹੋਰ ਚੁੱਕਦਾ, ਚੀਖਾਂ ਮਾਰਦਾ, ਅਸਮਾਨ ਸਿਰ ਤੇ ਚੁੱਕ ਲੈਂਦਾ। ਫਿਰ ਮੋਹ ਦਾ ਦਾਇਰਾ ਵੱਡਾ ਹੁੰਦਾ ਜਾਂਦਾ। ਤੀਜਾ ਭਈਆ, ਭਾਬੀ, ਬੇਬ, ਇਸ ਨੂੰ ਹੋਰ ਆਪਣੇ ਭੈਣਾਂ ਭਰਾਵਾਂ ਸੰਬੰਧੀਆਂ ਦੀ ਪਹਿਚਾਣ ਹੋ ਜਾਂਦੀ ਹੈ। ਚੌਥਾ ਪਿਆਰ ਉਪੰਨੀ, ਖੇਡ, ਚੌਥੀ ਸਟੇਜ ਤੇ ਜਾ ਕੇ ਇਸ ਨੂੰ ਖੇਡ ਪਿਆਰੀ ਹੋ ਜਾਂਦੀ ਹੈ। ਸਾਰਾ ਸਾਰਾ ਦਿਨ ਆਪਣੇ ਹਮ ਉਮਰ ਬੱਚਿਆਂ ਨਾਲ ਖੇਡਦਾ ਹੀ ਰਹਿੰਦਾ ਹੈ। ਫਿਰ ਪੰਜਵੀਂ ਸਟੇਜ ਤੇ ਜਾ ਕੇ ਪੰਜਵੇਂ ਖਾਣ ਪੀਣ ਕੀ ਧਾਤ, ਇਹ ਸੋਚਦਾ ਮੈਂ ਅੱਛੀਆਂ ਅੱਛੀਆਂ ਖੁਰਾਕਾਂ ਖਾ ਕੇ ਸਰੀਰ ਨੂੰ ਰਿਸ਼ਟ ਪੁਸ਼ਟ ਖੂਬਸੂਰਤ ਬਣਾਵਾਂ। ਵਿਕਾਰਾਂ ਵਿੱਚ ਗ੍ਰਸਿਆ ਜਾਂਦਾ, ਨਿਸ਼ੰਗ ਹੋ ਕੇ ਪਾਪ ਕਮਾਉਂਦਾ, ਸਦਾਚਾਰ ਧਰਮ ਦੇ ਸਾਰੇ ਅਸੂਲ ਛਿੱਕੇ ਉੱਪਰ ਟੰਗ ਦਿੰਦਾ। ਛੇਵੇਂ ਕਾਮਨਾ ਪੁੱਛੇ ਜਾਤ, ਘਰ ਅੱਗੇ ਜਾ ਕੇ ਵਿਆਹ ਸ਼ਾਦੀ ਹੋ ਜਾਂਦੀ ਹੈ, ਘਰ ਵਿੱਚ ਔਰਤ ਲੈ ਆਉਂਦਾ। ਸੱਤਵੇਂ ਸਾਂਝ ਕੀਆ ਘਰਵਾਸ, ਫਿਰ ਬਾਲ ਬੱਚੇ ਹੋ ਜਾਂਦੇ ਹਨ, ਸੁਭਾਅ ਚਿੜਚਿੜਾ ਹੋ ਜਾਂਦਾ, ਗੱਲ ਗੱਲ ਤੇ ਕ੍ਰੋਧ ਕਰਦਾ, ਕਦੀ ਘਰਵਾਲੀ ਨੂੰ ਗਾਲਾਂ ਕੱਢਦਾ, ਕਦੀ ਬੱਚਿਆਂ ਨੂੰ ਦੁਰਵਚਨ ਬੋਲਦਾ। ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਇਉਂ ਕਰਦਿਆਂ ਕਰਦਿਆਂ ਬੁਢੇਪਾ ਆ ਜਾਂਦਾ। ਨਾਵੇਂ ਧੌਲੇ ਉੱਭੇ ਸਾਹ, ਫਿਰ ਸਾਰ ਸੰਗਤ ਬੁਢੇਪੇ ਤੋਂ ਬਾਅਦ ਤੇ ਕੋਈ ਅਵਸਥਾ ਹੀ ਨਹੀਂ। ਪਰਮੇਸ਼ਰ ਦੀ ਚੇਤਨ ਸੱਤਾ ਦੇ ਆਸਰੇ ਸਰੀਰ ਹਰਕਤ ਕਰਦਾ, ਜਦੋਂ ਉਹ ਆਪਣੀ ਸੱਤਾ ਵਾਪਸ ਲੈ ਲੈਂਦਾ, ਫਿਰ ਲੋਕ ਇਸ ਨੂੰ ਮੁਰਦਾ ਕਹਿ ਦਿੰਦੇ ਨੇ, ਲਿਜਾ ਕੇ ਸ਼ਮਸ਼ਾਨ ਭੂਮਿਕਾ ਵਿੱਚ ਸਾੜ ਕੇ ਇਸ ਦੀ ਸਵਾਹ ਬਣਾ ਦਿੰਦੇ ਹਨ। ਦਸਵੇਂ ਦੱਦਾ ਹੋਆ ਸਵਾਹ, ਗਏ ਸੰਗੀਤ ਪੁਕਾਰੀ ਧਾ, ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦੇ ਹੁਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਦ ਗੁਰੂ ਡੁੱਬਾ ਸੰਸਾਰ। ਸਾਰ ਸਿੰਘ ਦਰਅਸਲ ਇੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਰੂਹਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਆਪਣੇ ਮਨ ਦੀ ਮਤ ਧਾਰਨ ਕਰ ਲਈ ਹੈ, ਗੁਰੂ ਦੀ ਮਤ ਦਾ ਤਿਆਗ ਕੀਤਾ ਹੈ, ਗੁਰੂ ਦੀ ਮਤ ਦੇ ਅਨੁਸਾਰ ਹੀ ਹੋ ਕੇ ਨਹੀਂ ਚੱਲਦੇ, ਨਿਗੁਰੇ ਪਿੰਡ ਵਿੱਚ ਆਪਣਾ ਜਨਮ ਬਰਬਾਦ ਕਰ ਲੈਂਦੇ ਹਨ, ਮੋਹ ਮਾਇਆ ਵਿੱਚ ਖਚਿਤ ਹੋ ਕੇ। ਜੋ ਅਕਾਲ ਪੁਰਖ ਵਾਹਿਗੁਰੂ ਨੇ ਬੜੀ ਦੁਰਲੱਭ ਦੇਹੀ ਬਖਸ਼ੀ ਸੀ, ਇਸ ਤੋਂ ਪ੍ਰਭੂ ਪ੍ਰਾਪਤੀ ਦੀ ਮੰਜ਼ਿਲ ਹਾਸਲ ਕਰਨ ਦਾ ਉਹਨਾਂ ਦਾ ਮਨੋਰਥ, ਉਹਨਾਂ ਦਾ ਟੀਚਾ ਪੂਰਾ ਨਹੀਂ ਹੁੰਦਾ, ਬਲਕਿ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਹਨ। ਉਹਨਾਂ ਦੀ ਬਾਬਤ ਗੁਰੂ ਬਾਬਾ ਜੀ ਕਥਨ ਕਰ ਰਹੇ ਨੇ, ਮਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ।
ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਚੁਰਾਸੀ ਖਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ
ਸਰ ਸੰਗਤ ਠੀਕ ਹੈ। ਇੱਥੇ ਭਾਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰੀਰ ਦੀਆਂ 10 ਅਵਸਥਾ ਦਾ ਜ਼ਿਕਰ ਜ਼ਰੂਰ ਕੀਤਾ ਪਰ ਮੋਟੇ ਤੌਰ ਤੇ ਸਰੀਰ ਦੀਆਂ 3 ਅਵਸਥਾ ਹੀ ਮੰਨੀਆਂ ਗਈਆਂ ਹਨ। ਸਹਿਜਾਦਾ ਸਿਧਾਰਥ ਨੂੰ ਚੰਨਾ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਸਰੀਰ ਦੀ ਪਹਿਲੀ ਅਵਸਥਾ ਬਚਪਨ ਹੈ, ਜਦੋਂ ਇਹ ਜੀਵ ਅਵੇਸਲਾ ਹੁੰਦਾ ਹੈ। ਫਿਰ ਦੂਸਰੀ ਅਵਸਥਾ ਜਵਾਨੀ ਦੀ ਹੈ ਔਰ ਤੀਸਰੀ ਅਵਸਥਾ ਹੈ ਬੁਢੇਪੇ ਦੀ। ਬੁਢੇਪੇ ਵਿੱਚ ਇਨਸਾਨ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦਾ ਹੈ। ਸਰਸੰਗ ਸਹਿਜਾਦਾ ਸਿਧਾਰਥ ਦੇਖਣ ਵਾਸਤੇ ਕਿ ਬੁਢੇਪਾ ਕਿਸ ਬਲਾ ਦਾ ਨਾਮ ਹੈ, ਬੱਗੀ ਚੋਂ ਉਤਰਦਾ ਹੈ, ਚਲਾ ਜਾਂਦਾ ਉਸ ਬੁੱਢੇ ਦੇ ਪਾਸ ਜਿਸ ਦੀ ਹਾਲਤ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਦਾ ਜ਼ਿਕਰ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀਤਾ। ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ, ਜਦੋਂ ਸਿਰ ਕੰਬਦਾ ਪੈਰ ਡਗਮਗਾਉਂਦੇ ਹਨ, ਚਾਲ ਭੱਦੀ ਪੈ ਜਾਂਦੀ ਹੈ, ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕੁਮਲਾਨੀ, ਨੇਤਰੀ ਧੁੰਦ ਕਰਨ ਭਏ ਬਹਿਰੇ, ਮਨਮੁਖ ਨਾਮ ਨਾ ਜਾਣੀ। ਜੀ ਸਿਰ ਕੰਪਿਓ ਪਾਗ ਡਗ ਮਗੈ, ਸਿਰ ਕੰਪਿਓ ਪਾਗ ਡਗ ਮਗੈ, ਹਾਂਜੀ ਸਿਰ ਕੰਪਿਓ ਪਾਗ ਡਗ ਮਗੈ, ਸਿਰ ਕੰਪਿਓ ਪਾਗ ਡਗ ਮਗੈ, ਸਿਰ ਕੰਮ ਪਿਓ ਪਾਵ, ਸਿਰ ਕੰਮ ਪਿਓ ਪਾਵ ਡਗ ਮਗੈ, ਆਂਦੀ ਲੈਣ ਜੋਤ ਤੇ ਹੀਨ, ਸਿਰ ਕੰਮ ਪਿਓ ਪਾਵ, ਸਿਰ ਕੰਮ ਪਿਓ ਪਾਵ ਡਗ ਮਗੈ, ਸਿਰ ਕੰਮ ਪਿਓ ਪਾਵ ਡਗ ਮਗੈ, ਨੈਣ ਜੋਤ ਤੇ ਹੀਨ ਕਹੁ ਨਾਨਕੇ ਬਿਦ ਪਈ ਪਾਉ ਨਹਾਰ ਰਸ ਨੀਮ। ਸਾਧ ਸੰਗਤ ਬੁਢੇਪੇ ਵਿੱਚ ਜਾ ਕੇ ਜਦੋਂ ਸਰੀਰ ਦੁਬਲਾ ਕਿਰਸ ਕਮਜ਼ੋਰ ਹੋ ਜਾਂਦਾ ਹੈ, ਸਰੀਰ ਵਿੱਚ ਤਾਕਤ ਨਹੀਂ ਰਹਿੰਦੀ, ਅੱਖਾਂ ਚੋਂ ਵੀ ਪਾਣੀ ਵਗਦਾ ਹੈ, ਮੂੰਹ ਚੋਂ ਵੀ ਲਾਲਾਂ ਡਿੱਗਦੀਆਂ ਹਨ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ ਰੂਦਾ ਕੰਠ, ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਣੀ, ਜ਼ਬਾਨ ਥਥਲਾਉਂਦੀ ਹੈ, ਬੋਲਣਾ ਕੁਝ ਹੋਰ ਚਾਹੁੰਦਾ ਹੈ ਪਰ ਕੁਝ ਹੋਰ ਹੀ ਬੋਲਿਆ ਜਾਂਦਾ ਹੈ, ਫਿਸਲ ਜਾਂਦੀ ਹੈ ਜ਼ਬਾਨ, ਫਿਰ ਉਦੋਂ ਇਨਸਾਨ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦਾ ਹੈ। ਭਗਤ ਫਰੀਦ ਜੀ ਜੈਸੇ ਮਹਾਂਪੁਰਖਾਂ ਨੂੰ ਕਹਿਣਾ ਪਿਆ ਫਰੀਦਾ ਇਨੀ ਨਿੱਕੀ ਜੰਗੀ ਹੈ, ਥਲ ਡੂਗਰ ਪਵੇ ਹੋਮ। ਫਰੀਦ ਜੀ ਇਹਨਾਂ ਨੇ ਜਵਾਨੀ ਸਮੇਂ ਉਸ ਲੋਟੇ ਦੀ ਜ਼ਰੂਰਤ ਹੈ, ਕੋਈ ਮੁਰੀਦ ਪਾਸ ਨਹੀਂ, ਮਨ ਵਿੱਚ ਕਸ਼ ਨੂੰ ਕਸ਼ ਹੋ ਰਹੀ ਆ ਵੀ ਉੱਠ ਕੇ ਇਹ ਲੋਟਾ ਚੁੱਕੀਏ ਜਾਂ ਨਾ। ਫਿਰ ਸਾਰ ਸੰਗਤ ਕਬੀਰ ਜੀ ਦੇ ਜਵਾਨੀ ਦਾ ਸਮਾਂ ਯਾਦ ਆ ਜਾਂਦਾ ਹੈ, ਇਹ ਉਹੋ ਟੰਗਾ ਹਨ ਜਿਨ੍ਹਾਂ ਨਾਲ ਜਵਾਨੀ ਸਮੇਂ ਜੰਗਲ ਵੇਲੇ ਗਾਹ ਸੁੱਟੇ, ਹਜ਼ਾਰਾਂ ਮੀਲਾਂ ਪੈਂਡਾ ਪੈਦਲ ਹੀ ਤੈਅ ਕਰ ਲਿਆ, ਪਰ ਅੱਜ ਚਾਰ ਕਦਮ ਤੇ ਪਿਆ ਲੋਟਾ ਇਉਂ ਪ੍ਰਤੀਤ ਹੋ ਰਿਹਾ ਜਿਸ ਤਰ੍ਹਾਂ ਸੈਂਕੜੇ ਕੋਹ ਦੂਰ ਪਿਆ ਹੋਵੇ। ਫਰੀਦਾ ਇਨੀ ਨਿੱਕੀ ਜੰਗੀਆਂ ਥਲ ਡੂਗਰ ਪਵਿਓਮ, ਅੱਜ ਫਰੀਦਾ ਕੂਜੜਾ ਸਹਿ ਕੁਹਾਂ ਥੀ। ਹੁਣ ਤੇ ਫਰੀਦ ਜੀ ਸੋਚਦੇ ਨੇ ਵੀ ਚੱਲਣ ਵਾਲੇ ਪੈਰ ਹੀ ਥਿੜਕ ਰਹੇ ਸਨ, ਚੱਬਣ ਵਾਲੇ ਦੰਦ ਝੜ ਗਏ ਹਨ, ਰਤਨਾਂ ਵਰਗੀਆਂ ਅੱਖਾਂ ਉਹਨਾਂ ਦੀ ਜੋਤ ਘਟ ਗਈ ਹੈ, ਜਿਹੜੇ ਬਚਪਨ ਦੇ ਸਾਥੀ ਸਨ ਸਾਥ ਛੱਡ ਗਏ। ਕਿ ਹੁਣ ਤੇ ਫਰੀਦਾ ਇਹ ਤੈਨੂੰ ਯਾਰ ਦਵਾ ਰਹੇ ਨੇ ਵੀ ਤੂੰ ਅੱਗੇ ਕੂਚ ਕਰਨ ਦੀ ਤਿਆਰੀ ਕਰ ਲੈ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਖੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਜੀ ਬਾਲ ਸਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਚੱਲੇ, ਬਾਲ ਸਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਚੱਲੇ, ਬਾਲ ਸਖਾਈਆਂ ਦੇ ਮੀਟ ਜਿੰਦੇ ਤੈਨੂੰ ਛੋੜ ਤਲੇ, ਹਾਂਜੀ ਬਾਲ ਸਖਾਈਆਂ ਦੇ ਮੀਟ ਜਿੰਦੇ ਤੈਨੂੰ ਛੋੜ ਤਲੇ, ਬਾਲ ਸਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਤਲੇ, ਸਾਰ ਸੰਗਤ ਕਬੀਰ ਜੀ ਨੇ ਜਦੋਂ ਦੇਖਿਆ ਨਾ ਵੀ ਬੁਢੇਪੇ ਦੀ ਨਿਸ਼ਾਨੀ ਕਰਨ ਦੇ ਪਾਸ ਇੱਕ ਧੌਲਾ ਆ ਗਿਆ ਹੈ, ਸਰੀਰ ਥਰ ਥਰ ਕੰਬਣ ਲੱਗ ਪਿਆ, ਹੁਣ ਪਤਾ ਨਹੀਂ ਅੱਗੇ ਕੀ ਗੁਜ਼ਰਿਆ, ਕਿ ਥਰ ਹਰ ਕੰਪੈ ਬਾਲਾ ਜੀਓ, ਨਾ ਜਾਨਾ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਪਾਵਰ ਗਏ ਬਗ ਬੈਠੇ ਆਏ, ਕਾਚਾ ਕਰਵੈ ਰਹਿ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆਂ ਜੈਸੇ ਕਰਤ ਸੀ ਗਾਰਾ, ਕਿਉਂ ਰਲੀਆਂ ਮਾਨੈ ਬਾਝ ਪਧਾਰਾ, ਕਾਗ ਉਡਾਵਤ ਪੁਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ। ਕੰਪ ਮੇਰਾ ਬਾਲਾ ਜੀਓ ਥਰ ਹਰ ਕੰਪ, ਕੰਪ ਮੇਰਾ ਬਾਲਾ ਜੀਓ ਹਰ ਹਰ ਕੰਪ, ਕੰਪੇ
बाला जियो हर हर पंथ हम पे मेरा बाला जियो हर हर पंथ मेरा बाला जियो हर हर अंबे मेरा बाला जियो हर हर कंबे कंबे मेरा
सारसंग दरअसल भगत फरीद जी या कबीर जी जैसे महापुरुख वो बुढ़ेपे में जाके अपने आप नूं लाचार महसूस नहीं करते क्योंकि उन्होंने तो अपना मुक्ति रूपी कार्य पहला ही रास कर लिया है। वो तो दरअसल अपने पैरोकारां नूं सावधान करते हैं रब दी अकाल पुरख वाहिगुरु की प्राप्ति वास्ते ये जतन करना उहदे वास्ते सब तो श्रेष्ठ समय जुबा अवस्था फरीदा काली जिनी ना रावया तौली रावै कोए कर साई स्यों पिरहड़ी रंग नवेला होए। सब तो श्रेष्ठ समय रब की बंदगी करने वास्ते या तपस्या साधना सेवा करन लई जवानी का समा ही है। भरथरी जी ने भी कथन किया है ना जरा उपाव ना हो सकै जरा अवस्था ना है बुढ़ेपे की अवस्था में रब की प्राप्ति वास्ते जरा जिन्ना भी उपाव नहीं किया जा सकता। भव सागर के तरण को तरण अवस्था आहे संसार सागर तो पार होने वास्ते सब तो श्रेष्ठ तरण अवस्था भाव जवानी का समा है। खैर सार संगत ध्यान दियो बुढ़ेपा एक एहो जी स्टेज है जदों शरीर विच बल नहीं रहिंदा दलील कमजोर हो जाती है पैर थिड़कते हैं सिर कंबदा है मूँह चो लालां डिगदियां ने अखां चो पानी जांदा है कन्नां तो अच्छी तरह सुनदा नहीं अखां दी जोत मध्यम पै जाती है सहजादा सिद्धार्थ देखदा इस बुढ़े वल इसने हथ विच डंगोरी पकड़ी है सिर कंब रहा है एक एक कदम दे नाल कई कई डिक डोले खांदा हौली हौली सड़क तो पार हो रहा है। हैरान हो किते वल देखी जा रहा है कदी कमान वन वांग झुकी कमर वल कदी हथ च पकड़ी डंगोरी वल कदी थिड़कते पैरां वल कदी मूँह च डिगदियां लालां वल कदी अखां चों वग रहे पानी वल देखदा कदी सफेद उजले हुए वालां वल देखदा कह के कुंडर जब हुए बिन साबूने उजलिया जमराजे के हेरू आए माया कै संगल बंद लया। बड़ा हैरान हुंदा इस बुढ़े वल देख के जदों बुढ़ा सड़क पार कर लैंदा है फिर सहजादा सिद्धार्थ आके बग्गी विच बैठ गया है। इन्हां ने बग्गी तोड़ दित्ती है हुण पुछदा है चन्ना इह बुढ़ेपा हर किसे ते आउंदा है या सिर्फ गरीब प्रजा के बंदे ही बुढ़े होंदे हैं। सरकार कुदरत का असूल है पहला बचपन बचपन तो बार जवानी जवानी तो पुछे पिछों बुढ़ेपा यह हर किसे ते ही आउंदा है किसी के भी लिहाज नहीं करता भावें कोई गरीब है कोई अमीर है कोई कंगला है भावें पातशाह है। हैरान होकर पुछदा चन्ना एक दिन मैं भी बुढ़ा हो जावांगा यशोधरा भी बुढ़ी हो जाएगी। हां सरकार कानून कुदरत सबना वास्ते इको जिहा ही है तो सार संग मन उपराम हो जाता है भी लाणत इहो जी काया इहो जी सुंदरता नूं जिसने अखीर बुढ़ेपे ने ग्रस लैना है इसकी ए हालत होवेगी ਹੁਣ ਸਾਰ ਸੰਗਤ ਸੋਚ ਰਿਹਾ। ਫਿਰ ਲੋਕ ਖੜੇ ਨੇ ਸੜਕ ਦੇ ਖੱਬੇ ਸੱਜੇ, ਇਸਦਾ ਅਭਿਨੰਦਨ, ਇਸਦਾ ਸਵਾਗਤ ਕਰਨ ਵਾਸਤੇ ਇਸਨੂੰ ਜਿਉਂ ਆਇਆ ਕਹਿ ਰਹੇ ਨੇ, ਕਹਿ ਰਹੇ ਇਸ਼ਾਰਿਆਂ ਨਾਲ ਉਹਨਾਂ ਦੇ ਉੱਤਰ ਤੇ ਦੇ ਹੀ ਜਾ ਰਿਹਾ ਹੈ, ਪਰ ਬਾਰ ਬਾਰ ਉਸ ਬੁੱਢੇ ਦੀ ਤਸਵੀਰ ਅੱਖਾਂ ਅੱਗੇ ਆ ਰਹੀ ਹੈ। ਅੱਗੇ ਥੋੜੀ ਦੇਰ ਦੂਰ ਜਾ ਕੇ ਤਿੰਨਾ ਫਿਰ ਬੱਗੀ ਰੋਕ ਦਿੰਦਾ ਹੈ। ਤਿੰਨਾ ਹੁਣ ਕਿਉਂ ਬੱਗੀ ਰੋਕ ਦਿੱਤੀ ਹੈ ਸਰਕਾਰ? ਕਿਉਂਕਿ ਮਰੀਜ਼ ਕੋਈ ਬਿਮਾਰ ਪੁਰਸ਼ ਪਿਆ ਹੈ। ਤਿੰਨਾ ਬਿਮਾਰ ਕੌਣ ਹੁੰਦਾ? ਉਹ ਸਰ ਸੰਗਤ। ਤਿੰਨਾ ਫਿਰ ਸਹਿਜਾਦਾ ਸਿਧਾਰਥ ਨੂੰ ਆਪਣੀ ਜਾਣਕਾਰੀ ਆਪਣੀ ਨੌਲੇਜ ਅਨੁਸਾਰ ਬਿਮਾਰੀ ਦੀ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਸਰਕਾਰ ਵੈਦਿਕ ਨੁਕਤੇ ਤੋਂ ਸਰੀਰ ਦੇ ਤਿੰਨ ਤੱਤ ਮੰਨੇ ਗਏ ਹਨ, ਵਾਈ ਕਫ ਔਰ ਪਿਤਾ। ਜਿਤਨੀ ਦੇਰ ਤੱਕ ਇਹਨਾਂ ਤਿੰਨਾਂ ਤੱਤਾਂ ਦਾ ਆਪਸ ਵਿੱਚ ਬੈਲੈਂਸ ਬਣਿਆ ਰਹਿੰਦਾ ਹੈ, ਸਰੀਰ ਅਰੋਗ ਰਹਿੰਦਾ ਹੈ। ਜਦੋਂ ਕਿਸੇ ਤੱਤ ਦੀ ਵਾਧ ਘੱਟ ਹੋ ਜਾਂਦੀ ਹੈ ਵੀ ਸਰੀਰ ਨੂੰ ਕੋਈ ਰੋਗ ਕੋਈ ਬਿਮਾਰੀ ਆ ਚਿੰਬੜਦੀ ਹੈ। ਸਰਸੰਗਤ ਸਹਿਜਾਦਾ ਸਿਧਾਰਥ ਉਸ ਬਿਮਾਰ ਪੁਰਸ਼ ਨੂੰ ਦੇਖਣ ਵਾਸਤੇ ਬੱਗੀ ਚੋਂ ਹੇਠ ਉਤਰਦਾ। ਕੀ ਦੇਖਦਾ? ਬੰਦਾ ਲਿਟ ਰਿਹਾ ਜ਼ਮੀਨ ਤੇ, ਪੁਕਾਰ ਰਿਹਾ ਮਦਦ ਵਾਸਤੇ। ਕੁਝ ਕੁ ਬੰਦੇ ਉਸਦਾ ਉਪਚਾਰ ਕਰਨ ਵਾਸਤੇ, ਉਸਦਾ ਦਾਰੂ ਦਰਮਲ ਕਰਨ ਲਈ, ਉਸਦੀ ਸਹਾਇਤਾ ਵਾਸਤੇ ਆਉਂਦੇ ਨੇ। ਸੜਕ ਤੇ ਭੀੜ ਜਮ੍ਹਾਂ ਹੋ ਗਈ ਹੈ। ਕਿਸੇ ਸਿਆਣੇ ਹਕੀਮ ਨੂੰ ਬੁਲਾਇਆ ਜਾਂਦਾ, ਉਸ ਨੂੰ ਕੋਈ ਥੋੜੀ ਬਹੁਤ ਦਵਾਈ ਬੂਟੀ ਦਿੰਦਾ। ਉਹ ਦਵਾਈ ਲੈਣ ਤੋਂ ਬਾਅਦ ਇਸਦਾ ਸਰੀਰ ਥੋੜਾ ਵੱਲ ਹੁੰਦਾ। ਪਹਿਲਾਂ ਲਿਟ ਰਿਹਾ ਸੀ ਜ਼ਮੀਨ ਤੇ, ਫਿਰ ਕੁਝ ਸ਼ਫਾ ਪ੍ਰਤੀਤ ਹੁੰਦੀ ਹੈ, ਬੈਠ ਜਾਂਦਾ ਉੱਠ ਕੇ ਜ਼ਮੀਨ ਤੇ। ਫਿਰ ਦੋ ਮੁੰਡੇ ਇਸ ਨੂੰ ਸਹਾਰਾ ਦੇ ਕੇ ਉੱਠ ਕੇ ਖੜਾ ਕਰ ਦਿੰਦੇ ਹਨ, ਉਠਾ ਕੇ। ਫਿਰ ਹੌਲੀ ਹੌਲੀ ਉਹਨਾਂ ਦੇ ਬੋਢਿਆਂ ਤੇ ਹੱਥ ਰੱਖ ਕੇ ਇਹ ਸੜਕ ਦੇ ਦੂਸਰੇ ਕਿਨਾਰੇ ਪਹੁੰਚ ਜਾਂਦਾ। ਜਿਹੜੇ ਲੋਕੀ ਇਸ ਦੀ ਮਦਦ ਕਰਨ ਵਾਸਤੇ ਇਕੱਠੇ ਹੋਏ ਸਨ, ਉਹ ਵੀ ਖੱਬੇ ਸੱਜੇ ਖਿੰਡ ਜਾਂਦੇ ਹਨ। ਫਿਰ ਸੜਕ ਖਾਲੀ ਹੋ ਗਈ ਹੈ। ਸਹਿਜਾਦਾ ਸਿਧਾਰਥ ਆ ਕੇ ਬੱਗੀ ਵਿੱਚ ਬੈਠ ਗਿਆ ਹੈ। ਹੁਣ ਫਿਰ ਪੁੱਛਦਾ ਚੰਨਾ, ਇਹ ਬਿਮਾਰੀ ਵੀ ਹਰ ਕਿਸੇ ਨੂੰ ਆਉਂਦੀ ਆ ਜਾਂ ਸਿਰਫ ਗਰੀਬ ਹੀ ਬਿਮਾਰ ਹੁੰਦੇ ਨੇ? ਸਰਕਾਰ ਇਹ ਬਿਮਾਰੀ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਦੁਨੀਆਂ ਦਾ ਕੋਈ ਬੰਦਾ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਮੈਨੂੰ ਕੋਈ ਰੋਗ ਕੋਈ ਬਿਮਾਰੀ ਨਹੀਂ। ਸਰ ਸੰਗਤ ਸਤਿਗੁਰੂ ਜੀ ਨੇ ਤੇ ਫੈਸਲਾ ਹੀ ਕਰ ਦਿੱਤਾ ਹੈ ਨਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਫੁਰਮਾਨ ਕਰ ਰਹੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਦੀਸੈ ਨੀ ਸੋ ਰੋਗੀ, ਸੋ ਸੋ ਰੋਗੀ, ਜੋ ਜੋ ਦੀਸੈ ਜੀ ਸੋ ਸੋ ਰੋਗੀ, ਸੋ ਸੋ ਰੋਗੀ। ਜੋ ਜੋ ਦੀ ਸਹਿਜੀ ਸੋ ਸੋ ਰੋਗੀ, ਸੋ ਸੋ, ਜੋ ਜੋ ਦੀ ਸਹਿਜੀ ਸੋ ਸੋ ਰੋਗੀ, ਸੋ ਸੋ ਰੋਗੀ। ਸਤਿਗੁਰੂ ਜੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਚਿੱਤ ਬਿਰਤੀ ਨੂੰ ਸੰਸਾਰ ਵੱਲੋਂ ਉਪਰਾਮ ਕਰ ਲੈਂਦੇ ਹਨ, ਵੈਰਾਗ ਦੀ ਦਸ਼ਾ ਵਿੱਚ ਆ ਜਾਂਦੇ ਨੇ, ਕਿਸੇ ਨਾਲ ਕੋਈ ਵਚਨ ਵਿਲਾਸ ਨਹੀਂ ਕਰਦੇ, ਹਰ ਵਕਤ ਚਾਰ ਪਾਈ ਉੱਪਰ ਲੰਮੇ ਪਏ ਰਹਿੰਦੇ ਹਨ, ਖਾਣ ਪਾਨ ਘੱਟ ਗਿਆ, ਇਸ ਕਰਕੇ ਸਰੀਰ ਦੁਬਲਾ ਕਿਰਸ ਹੋਣਾ ਸ਼ੁਰੂ ਹੋ ਗਿਆ, ਚਿਹਰੇ ਉੱਪਰ ਪਲੇਤਣ ਛਾ ਗਈ ਹੈ। ਮਾਤਾ ਪਿਤਾ ਨੂੰ ਬੜੀ ਚਿੰਤਾ ਹੈ ਵੀ ਸਾਡਾ ਇਕਲੌਤਾ ਹੀ ਪੁੱਤਰ ਹੈ, ਉਹ ਹੱਸ ਕੇ ਕਿਸੇ ਨਾਲ ਕੋਈ ਵਚਨ ਵਿਲਾਸ ਨਹੀਂ ਕਰਦਾ, ਘਰ ਦੇ ਕੰਮ ਵਿੱਚ ਉਸਦੀ ਕੋਈ ਰੁਚੀ ਨਹੀਂ, ਨਾ ਹੀ ਰੁਚੀ ਅਨੁਸਾਰ ਭੋਜਨ ਛਕਦਾ। ਚਿੰਤਾ ਹੋਣੀ ਸੁਭਾਵਿਕ ਗੱਲ ਸੀ। ਸਾਰ ਸੰਗਤ ਪਿੰਡ ਦਾ ਇੱਕ ਬੜਾ ਸਿਆਣਾ ਵੈਦ ਹੈ ਹਰਦਾਸ, ਉਸਨੂੰ ਖਬਰ ਕੀਤੀ ਜਾਂਦੀ ਹੈ, ਇੱਕ ਦਿਨ ਸਵਾਗਤ ਹੀ ਆ ਜਾਂਦਾ ਹੈ। ਪਿਤਾ ਬਾਬਾ ਕਾਲੂ ਜੀ ਵੈਦ ਹਰਦਾਸ ਵਾਸਤੇ ਮੂੜਾ ਡਾਹ ਦਿੰਦੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਾਰ ਪਾਈ ਦੇ ਪਾਸ ਆਪ ਉਸੇ ਤਰ੍ਹਾਂ ਲੰਮੇ ਪਏ ਨੇ, ਸਰੀਰ ਉੱਪਰ ਚਾਦਰਾ ਤਾਣੇ ਹੈ, ਵੈਦ ਹਰਦਾਸ ਬੁਲਾਉਣ ਦੀ ਕੋਸ਼ਿਸ਼ ਕਰਦਾ ਪਰ ਆਪ ਕੋਈ ਉੱਤਰ ਨਹੀਂ ਦਿੰਦੇ। ਫਿਰ ਆਪਣੀ ਹਕਮਤ ਦੇ ਨਿਯਮ ਅਨੁਸਾਰ ਨਬਜ਼ ਦੇਖਣ ਵਾਸਤੇ ਆਪਣੇ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਖੱਬੇ ਗੁੱਟ ਉੱਪਰ ਰੱਖ ਦਿੰਦਾ ਹੈ। ਹੁਣ ਗੁਰੂ ਨਾਨਕ ਜੀ ਚਿਹਰੇ ਤੋਂ ਵਸਤਰ ਉਤਾਰਦੇ ਨੇ, ਆਪਣੀ ਬਾਂਹ ਛੁਡਾ ਲੈਂਦੇ ਨੇ ਵੈਦ ਹਰਦਾਸ ਪਾਸੋਂ, ਵੈਰ ਜੀ ਇਹ ਕੀ ਕਰ ਰਹੇ ਹੋ? ਨਾਨਕ ਜੀ ਮੈਂ ਹਕਮਤ ਵਿੱਚ ਪੂਰੀ ਪ੍ਰਵੀਨਤਾ ਹਾਸਲ ਕੀਤੀ ਹੈ, ਮੈਂ ਨਬਜ਼ ਦੇਖ ਕੇ ਬਿਮਾਰੀ ਦੀ ਪਰਖ ਕਰ ਲੈਂਦਾ ਹਾਂ, ਤੁਸੀਂ ਅਜੇ ਤੱਕ ਕੁਝ ਛਕਿਆ ਨਹੀਂ, ਖਾਲੀ ਪੇਟ ਹੈ, ਮੈਂ ਤੁਹਾਡੀ ਨਬਜ਼ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਾ ਲਵਾਂਗਾ ਕਿ ਤੁਹਾਡੇ ਸਰੀਰ ਵਿੱਚ ਕਿਸ ਤੱਤ ਦੀ ਜ਼ਿਆਦਤੀ ਹੈ, ਕਿਸ ਤੱਤ ਦੀ ਕਮੀ ਹੈ। ਉਹ ਫਿਰ ਉਹਨਾਂ ਦਾ ਬੈਲੈਂਸ ਕਰਨ ਵਾਸਤੇ ਤੁਹਾਨੂੰ ਕੋਈ ਦਵਾਈ ਬੂਟੀ ਦਿਆਂਗਾ, ਪਤ ਪਰਹੇਜ਼ ਦੇ ਨਾਲ ਤੁਸੀਂ ਉਸਦਾ ਸੇਵਨ ਕਰੋਗੇ, ਹੁਣ ਤੁਹਾਨੂੰ ਭੁੱਖ ਨਹੀਂ ਲੱਗਦੀ, ਨੀਂਦ ਨਹੀਂ ਪੈਂਦੀ, ਘਰ ਦਾ ਕੋਈ ਕੰਮ ਕਰਨ ਨੂੰ ਚਿੱਤ ਨਹੀਂ ਕਰਦਾ, ਆਪਣੇ ਸੰਬੰਧੀਆਂ ਨਾਲ ਹੱਸ ਕੇ ਬਚਨ ਵਿਲਾਸ ਨਹੀਂ ਕਰਦੇ, ਫਿਰ ਮੇਰੀ ਦਵਾਈ ਦਾ ਪਤ ਪਰਹੇਜ਼ ਨਾਲ ਸੇਵਨ ਕਰਕੇ ਤੁਹਾਨੂੰ ਭੁੱਖ ਵੀ ਲੱਗੇਗੀ, ਨੀਂਦ ਵੀ ਠੀਕ ਆਵੇਗੀ, ਸਰੀਰ ਵੀ ਰਿਸ਼ਟ ਪੁਸ਼ਟ ਹੋ ਜਾਏਗਾ, ਤੁਸੀਂ ਹੱਸ ਕੇ ਆਪਣੇ ਸੰਬੰਧੀਆਂ ਨਾਲ ਬਚਨ ਵਿਲਾਸ ਵੀ ਕਰੋਗੇ, ਘਰ ਦੇ ਕਾਰੋਬਾਰ ਵਿੱਚ ਵੀ ਤੁਹਾਡੀ ਰੁਚੀ ਹੋਵੇਗੀ। ਜਦੋਂ ਵੈਰ ਇਤਨਾ ਕੁਝ ਕਹਿ ਹਟਿਆ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਵੈਰ ਜੀ ਮੇਰੀ ਬਿਮਾਰੀ ਪਰਖਦੇ ਹੋ, ਤੁਸੀਂ ਆਪ ਰੋਗ ਹੋ, ਤੁਹਾਨੂੰ ਕੋਈ ਬਿਮਾਰੀ ਨਹੀਂ? ਨਾਨਕ ਜੀ ਮੈਨੂੰ ਤੇ ਕੋਈ ਰੋਗ ਕੋਈ ਬਿਮਾਰੀ ਨਹੀਂ, ਮੈਂ ਤੇ ਪੂਰੀ ਤਰ੍ਹਾਂ ਅਰੋਗ ਹਾਂ। ਵੈਰ ਜੀ ਤੁਸੀਂ ਕਿਹਦੇ ਵਿਚਾਰੇ ਹੋ? ਸਾਰਾ ਸੰਸਾਰ ਅਰੋਗੀ ਹੈ, ਤੁਸੀਂ ਕਹਿ ਰਹੇ ਹੋ ਕਿ ਮੈਂ ਅਰੋਗ ਹਾਂ, ਤੁਹਾਨੂੰ ਤੇ ਕੋਹੜ ਦੀ ਬੜੀ ਖਤਰਨਾਕ ਬਿਮਾਰੀ ਚੰਬੜੀ ਹੈ। ਵੈਦ ਹਰਦਾਸ ਹੈਰਾਨ ਰਹਿ ਜਾਂਦਾ ਹੈ, ਨਾਨਕ ਜੀ ਮੈਨੂੰ ਕੋਹੜ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਹਾਂ ਵੈਰ ਜੀ ਤੁਸੀਂ ਦੂਸਰਿਆਂ ਦੀ ਬਿਮਾਰੀ ਦੀ ਪਰਖ ਕਰ ਰਹੇ, ਤੁਹਾਨੂੰ ਆਪਣੀਆਂ ਬਿਮਾਰੀਆਂ ਦਾ ਨਹੀਂ ਪਤਾ, ਇਸ ਕਰਕੇ ਛੱਡ ਦਿਓ ਮੇਰੀ ਬਾਂਹ, ਤੁਹਾਨੂੰ ਨੀ ਮੇਰੀ ਵੇਦਨ ਮੇਰੇ ਰੋਗ ਦਾ ਪਤਾ, ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾਰ ਜਮ ਦੂਤ ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲੇ दारू लाए, वैद बुलाया, वैद की पगड़ ढोले बां भोला, वैद ना जाने कर करेजे माहे वैदा, वैद सुवैद तू पहला रोग पछाण, ऐसा दारू लोड़ दो जित वंजा है रोगां कान। जित दारू रोग उठी है तन सुख वसै आए, रोग गवाया अपना ता नानक वैद सदाए।
तनु रोग दा पता ना कोई, वैदा मेरी बां छड़ दे, तनु रोग दा पता ना, वैदा मेरी बां छड़ दे, तनु रोग दा पताना, हां वैदा मेरी बां छड़ दे,
अगे सुनिया ही करता सी कि मैता कालू का पुत्र नानक कोई साधारण हस्ती नहीं। बचपन के बहुत सारे कौतुक अगे लोगों पासों सुने सन, अज प्रतख उन्होंने सन्मुख बैठ के दर्शन करने का सुभाग प्राप्त होया है। कहणगे नानक जी मैनू तो पता नहीं मैनू केड़ा कोड़ है, आप कृपा करके दस सकते हो। गुरु नानक देव जी महाराज कहणगे वैर जी तुहानू दरअसल मन दीआं बीमारियां बाबत ही पता है और तुहाडे पास मन दे रोगां दा इलाज है। मन तो तुहानू सिर्फ जिस्म दीआं बीमारियां बाबत ही पता है और तुहाडे पास जिस्म दीआं बीमारियां दा ही इलाज है। जिस्म तो अगे एक मन दीआं बीमारियां, मन दे रोग हन जिहड़े जिस्म दे रोगां नालों ज्यादा खतरनाक हन। जिस्म दीआं बीमारियां दी हद सिर्फ जिस्म तक ही है, जदों जिस्म सड़के सुआह हो जाएगा बीमारियां भी नाल ही सड़ जाणगियां, पर जिहड़े मन दे रोग मन दीआं बीमारियां ने ते जन्मां जन्मांतरां तक पिछा नहीं छड्डदियां। वैद हरदास फिर निम्रता दे घर विच आ के कहण लग्गिया, नानक जी कृपा करके दसो ते सी ओह मन दे किहड़े रोग हन। मैनूं जिस्म दीआं बीमारियां बाबत पता है और मेरे पास उन्हां बीमारियां दा इलाज भी है। कि तुहाडे पास मन दीआं बीमारियां दा इलाज भी है। हुण सार संगत गुरु नानक देव जी महाराज ते सूरे वैद ने जन्म जन्म के दुख निवारै, सूका मन साधारै, दर्शन भेट तो होत निहाला, हर का नाम विचारै, मेरा वैद गुरु गोबिंदा, हर हर नाम औखद मुख देवै, काटै जम की फंदा। हुण साहिब गुरु नानक देव जी महाराज त्रुट के रहमत दे घर विच आ के वैद हरदास नूं पहलां मन दीआं बीमारियां बाबत दसदे ने, नाल नाल उन्हां दा इलाज भी दस रहे हैं। सब तों पहलां मन दी सब तों खतरनाक बीमारी दा जिक्र कर रहे हैं। तन होमै ममता जो कंधेरी, सब ब्याधन की मूल वडेरी, देहंगता और दे ममता, जिहदे जेरे असर होके जीव नूं अपना आपा भुलिया है। यह बजाय अपने आप नूं परमात्मा दी अंश समझण दे पंजां तत्तां दा जिसम मनी बैठा है, इसने अपनी हंगता जिसम दे नाल जोड़ ली है, जिसम दा सुभाव ग्रहण कर लिया है, यह सब तों खतरनाक रोग है मन दा, जिसनूं साहिब गुरु नानक देव जी महाराज तन हंता हों मैं जो कंधेरी,
ਸਭ ਵਿਆਧਨ ਕੀ ਮੂਲ ਵਡੇਰੀ ਮਨ ਦੀਆਂ ਸਾਰੀਆਂ ਬਿਮਾਰੀਆਂ ਦੀ ਜੜ ਮੰਨ ਰਹੇ ਨੇ। ਫਿਰ ਇਸਦਾ ਇਲਾਜ ਕੀ ਦੱਸ ਰਹੇ ਨੇ? ਆਤਮ ਤਨ ਤੇ ਲਖਿਆ ਨਿਆਰੋ, ਚੇਤਨ ਜੜ ਨੀਕੇ ਨਿਰਧਾਰੋ। ਆਪਣੇ ਸਵੈ ਸਰੂਪ ਦੀ ਪਹਿਚਾਣ ਕਰਨੀ, ਆਪਣੇ ਗੁਰੂਦੇਵ ਦੇ ਬਖਸ਼ੇ ਉਪਦੇਸ਼ ਦੀ ਕਮਾਈ ਕਰਕੇ ਉਹ ਸਾਰ ਸੰਗਤ। ਖੈਰ ਇਹ ਰਾਜ ਤੇ ਕਿਸੇ ਕਿਸੇ ਵਿਭਾਗੀ ਨੂੰ ਸਮਝ ਆਉਂਦਾ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਮਨ ਦੀਆਂ ਬਿਮਾਰੀਆਂ ਦਾ ਜ਼ਿਕਰ ਕਰਨਗੇ, ਉਹ ਆਪਣੇ ਸਭਨਾਂ ਦੇ ਸਮਝ ਵਿੱਚ ਆਉਣ ਵਾਲੀਆਂ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਨ, ਵੈਰ ਜੀ ਅੱਗੇ ਤੁਹਾਨੂੰ ਮਨ ਦੀ ਇੱਕ ਹੋਰ ਬਿਮਾਰੀ ਵੀ ਚੰਬੜੀ ਹੈ, ਉਹ ਕੀ? ਮਨ ਦਾ ਬੁਖਾਰ, ਮਨ ਦੀ ਤਪਦਿਕ, ਮਨ ਦੀ ਟੀਬੀ। ਪਰ ਗੁਣ, ਪਰ ਧਨ, ਪਰਨ ਪ੍ਰਸੰਸਾ, ਜਿਹੜਾ ਨਾ ਇਹੋ ਦੁਰਲੱਖੋ ਨਿਸੰਸਾ, ਦੂਸਰਿਆਂ ਦੇ ਗੁਣ, ਦੂਸਰਿਆਂ ਦਾ ਐਸ਼ਵਰਜ, ਦੂਸਰਿਆਂ ਦੀ ਵਿਭੂਤੀ, ਦੂਸਰਿਆਂ ਦੀ ਵਡਿਆਈ ਦੇਖ ਕੇ ਮਨ ਵਿੱਚ ਸੜਨਾ, ਇਹ ਮਨ ਦਾ ਬੁਖਾਰ ਹੈ। ਮਨ ਦੀ ਟੀਬੀ, ਮਨ ਦੀ ਤਪਦਿਕ, ਇਸ ਮਨ ਦੇ ਬੁਖਾਰ ਦਾ ਇਲਾਜ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਹੀ ਦੱਸ ਰਹੇ ਹਨ। ਸਭ ਜੀਵਨ ਸੋਮ ਮੈਤਰੀ ਕਰਨੀ, ਉਹ ਸਾਧ ਸੰਗਤ ਈਰਖਾ ਕਿਸੇ ਨਾਲ ਕਦੋਂ ਹੁੰਦੀ ਹੈ? ਉਸਨੂੰ ਪਰਾਇਆ ਸਮਝ ਕੇ, ਜਦੋਂ ਸਭਨਾਂ ਨੂੰ ਆਪਣੇ ਸਮਝ ਲਿਆ, ਮਨ ਚ ਮੈਤਰੀ ਭਾਵ ਆ ਗਿਆ, ਸਭ ਕੋ ਮੀਤ ਹਮ ਆਪਣ ਕੀਨਾ, ਫਿਰ ਆਪਣੇ ਮਿੱਤਰ ਨਾਲ ਤੇ ਕੋਈ ਈਰਖਾ ਨਹੀਂ ਕਰਦਾ। ਮਿੱਤਰ ਦੀ ਵਡਿਆਈ ਦੇਖ ਕੇ ਤੇ ਹਰ ਕੋਈ ਪ੍ਰਸੰਨ ਹੀ ਹੁੰਦਾ ਹੈ ਨਾ। ਬਸ ਮੈਤਰੀ ਭਾਵ ਧਾਰਨ ਕਰ ਲੈਣਾ। ਗੁਰੂ ਬਾਬਾ ਜੀ ਇਸ ਬਿਮਾਰੀ ਦਾ ਇਲਾਜ ਦੱਸ ਰਹੇ, ਸਭ ਜੀਵਨ ਸੋ ਮੈਤਰੀ ਕਰਨੀ, ਇਹ ਕੋ ਔਖਦ ਇਹ ਬਰ ਹਰਣੀ। ਫਿਰ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਹਨ, ਨਿਜ ਗੁਣ ਧਨ ਨਿਜ ਜਸ ਵਿਸਤੀਰਨ। ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਦੇ ਪੂਰਵਾਰਧ ਵਿੱਚ ਜੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੈਦ ਹਰਦਾਸ ਨੂੰ ਮੁਖਾਤਬ ਕਰਕੇ ਮਨ ਦੀਆਂ ਬਿਮਾਰੀਆਂ ਔਰ ਉਹਨਾਂ ਦੇ ਇਲਾਜ ਬਾਬਤ ਜ਼ਿਕਰ ਕਰ ਰਹੇ ਨੇ, ਬੜੇ ਸੁੰਦਰ ਲਫ਼ਜ਼ਾਂ ਵਿੱਚ ਬਿਆਨ ਕਰ ਰਹੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਉਪਦੇਸ਼। ਨਿਜ ਗੁਣ ਧਨ ਨਿਜ ਜਸ ਵਿਸਤੀਰਨ, ਕਰਤਮਾਨ ਇਹ ਹੈ ਵੱਡ ਜੀਰਨ। ਮਨ ਦੀ ਬਦਹਜ਼ਮੀ, ਆਪਣੀ ਵਡਿਆਈ, ਆਪਣੀ ਪ੍ਰਤਿਸ਼ਠਾ, ਆਪਣੀ ਪੂਜਾ, ਆਪਣੇ ਗੁਣਾਂ ਦਾ ਮਾਣ ਹੋ ਜਾਣਾ, ਇਹ ਸਾਰ ਸੰਗਤ ਸਥੂਲ ਹੰਕਾਰ ਹੈ। ਕਿਸੇ ਨੂੰ ਬਦਹਾਦਮੀ ਹੋ ਜਾਵੇ, ਸਿਆਣੇ ਵੈਦ ਖਾਣ ਵਾਸਤੇ ਕੋਈ ਚੂਰਨ ਦਿੰਦੇ ਨੇ, ਇਸ ਮਨ ਦੀ ਬਦਹਾਦਮੀ ਨੂੰ ਦੂਰ ਕਰਨ ਵਾਸਤੇ ਕਿਹੜਾ ਚੂਰਨ ਹੈ? ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਲੱਗ ਕਰ ਸਭ ਹਰ ਕੀ ਵਡਿਆਈ, ਰਿਦਾ ਗਰੀਬੀ ਚੂਰਨ ਖਾਈ, ਗਰੀਬੀ ਭਾਵ ਨਿਮਰਤਾ ਦਾ ਚੂਰਨ ਖਾ ਕੇ ਤੇ ਮਨ ਦੀ ਬਦਹਜ਼ਮੀ, ਮਨ ਦਾ ਮਾਣ ਦੂਰ ਹੋ ਸਕਦਾ ਹੈ। ਕਾਮ ਕ੍ਰੋਧ ਅਰਮੋਹ ਤ੍ਰਿਦੋਕੂ, ਜਿਸ ਸਭ ਜੀਵਨ ਕੀ ਵਿਧ ਸੋਖੂ, ਸਤਿਗੁਰੂ ਵਚਨ ਤਾਂ ਬੇਸਰ ਪੂਰੀ, ਨਿਤ ਸੇਵਾ ਤੇ ਸੋ ਹੋਏ ਦੂਰੀ। ਉਹ ਸਾਰ ਸੰਗਤ ਕਈ ਵਾਰ ਸਿਆਣੇ ਵੈਰ ਜਾਣਦੇ ਨੇ, ਸਰੀਰ ਵਿੱਚ ਤਿੰਨਾਂ ਤੱਤਾਂ ਦੀ ਜ਼ਿਆਦਤੀ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਟਿਕਾਣੇ ਲਿਆਉਣ ਵਾਸਤੇ ਸਿਆਣੇ ਵੈਰ ਤਾਂਬਾ ਮਾਰ ਕੇ ਦਿੰਦੇ ਹਨ। ਸਾਰ ਸੰਗ ਜਦੋਂ ਇਹ ਸਰੀਰ ਦੇ ਵਿੱਚ ਵਿਕਾਰਾਂ ਦੀ ਜ਼ਿਆਦਤੀ ਹੋ ਜਾਵੇ, ਕਾਮ ਕ੍ਰੋਧ ਆਦਿਕ ਪ੍ਰਧਾਨ ਹੋ ਜਾਣ, ਫਿਰ ਉਹਨਾਂ ਨੂੰ ਮਾਰਨ ਵਾਸਤੇ ਗੁਰੂ ਦੇ ਪਾਸ ਸਤਿਗੁਰੂ ਬਚਨ ਤਾਂ ਬੇਸਰ ਪੂਰੀ ਸ਼ਬਦ ਦੀ ਦਵਾਈ ਹੈ। ਗੁਰੂ ਦਾ ਉਪਦੇਸ਼, ਜਿਸ ਦਾ ਸੇਵਨ, ਜਿਸ ਦੀ ਕਮਾਈ ਕਰਕੇ, ਜਿਸ ਨੂੰ ਨਿਤਾ ਪ੍ਰਤੀ ਜਪ ਕੇ ਨਿਤ ਸੇਵਾ ਤੇ ਸੋ ਹੋਏ ਦੂਰੀ, ਫਿਰ ਮਨ ਦਾ ਇਹ ਖਤਰਨਾਕ ਰੋਗ ਵੀ ਦੂਰ ਹੋ ਜਾਂਦਾ ਹੈ। ਵਿਖੇ ਵਾਸਨਾ ਤ੍ਰਿਸ਼ਨਾ ਖਾਂਸੀ, ਨਿਤ ਪ੍ਰਤ ਵਰਧਤ ਕਵ ਨਾ ਵਿਨਾਸ਼ੀ। ਫਿਰ ਮਨ ਦੀ ਖਾਂਸੀ, ਕਿਸੇ ਨੂੰ ਖਾਂਸੀ ਹੋ ਜਾਵੇ ਨਾ, ਕੋਈ ਬੰਦਾ ਖਾਂਸੀ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਉਹ ਬਾਰ ਬਾਰ ਛਿੜਦੀ ਹੈ। ਮਨ ਦੀ ਖਾਂਸੀ ਕੀ ਹੈ? ਤ੍ਰਿਸ਼ਨਾ। ਲੋਕੀ ਤ੍ਰਿਸ਼ਨਾ ਦਾ ਪੇਟ ਭਰਨ ਦੀ ਕੋਸ਼ਿਸ਼ ਕਰਦੇ ਨੇ, ਦੁਨੀਆਂ ਦੇ ਹੋਰ ਪਦਾਰਥ ਇਕੱਠੇ ਕਰ ਲਈਏ, ਹੋਰ ਮਾਇਆ ਸੰਚਿਤ ਕਰ ਲਈਏ, ਪਰ ਸਾਰ ਸੰਗ ਤ੍ਰਿਸ਼ਨਾ ਦਾ ਪੇਟ ਤੇ ਇਤਨਾ ਵੱਡਾ ਹੈ, ਸਾਰੀ ਦੁਨੀਆਂ ਦੀ ਦੌਲਤ ਪਾ ਕੇ ਵੀ ਭਰਦਾ ਨਹੀਂ। ਇਹ ਨਿਤ ਪ੍ਰਤ ਵਰਧਤ ਕਵ ਨਾ ਵਿਨਾਸ਼ੀ। ਫਿਰ ਕਿਸੇ ਨੂੰ ਖਾਂਸੀ ਹੋ ਜਾਵੇ, ਸਾਰ ਸੰਗ ਸਿਆਣੇ ਵੈਦ ਡਾਕਟਰ ਉਸਨੂੰ ਕੋਈ ਸਿਰਪ ਦਿੰਦੇ ਹਨ, ਕੋਈ ਮਿੱਠੀ ਚਟਨੀ ਬਣਾ ਕੇ ਦਿੱਤੀ ਜਾਂਦੀ ਹੈ। इस मन की खांसी नूं काबू करन वास्ते किहड़ी चटनी जां किहड़ा सिरप है मिथ्या सब है पदार्थ जानी यह चटनी यह कर ही हानि सारे पदार्थ नूं नाशवंत मिथ्या समझ लेना मन च इहो जी विचार धारण कर लैणी इह साध संगत ऐसी चटनी है जिसका सेवन करके ये मन की खांसी तृष्णा भी दूर हो जाती है। फिर अगे मन का बमन रोग है, बमन रोग कर ही पर निंदा पराई निंदा करनी मन का बमन है। बमन रोग है की है जो खाना उल्ट जाना। सार संगत मन का बमन की है दूसरे की निंदा करनी। मन का यह रोग किवें दूर होवेगा? बमन रोग कर ही पर निंदा हटै लखै निज सब ते मंदा। मंदा यह रोग भी हट जाता जिन्हों अपने आप में सब तो मंदा सब तो बुरा समझ लवे। कबीर सब ते हम बुरे हम तज भगो सब कोए जिन ऐसा कर बूझिया मीत हमारा सोए। तां ते सारसंग तिक करके गुरु नानक देव जी महाराज वैद हरदास नूं पहलां ते मन दे रोगां का जिक्र करते हैं फिर नाल नाल इन्हां दा इलाज भी दस रहे हैं। बल्कि ते गुरु बाबा जी ने मन दे सारे रोगां दा इक्को ही दारू दस दिता है वह कि हर हर नाम औखद मुख देवै काटै जमकी फंदा। संसार रोगी नाम दारू यह गुरु दे पास दवाई है। सर्व रोग औखद नाम इसनों जरा विचार की कसरटी से भी ला के देख लीए। सार संग तां आपां डाक्टरां दे पास जाने पहला डाक्टर बीमारी देखता है जिहो जी बीमारी उहो जी दवाई दे दिंदा है। पर बड़ी असरज गल सारिया बीमारियों की इक्को ही दारू सारिया बीमारियों का एक ही इलाज। सरसंग जे विचार की जाए दुखों रोगों का कारण की है? कारण है पाप। पापों का फल ही दुख रोग होंदा है ना। जिहड़ा परमेश्वर का नाम वो जो बीमारिया की जड़ है जड़ पुटदा है पापों का नाश करता है। जो परमेश्वर के नाम का सिमरन करके पाप ही दग्ध हो गए पापां दा ही नाश हो गया फिर दुखां रोगां तो अपने आप ही छुटकारा होना होया। इस करके ध्यान दियो तो सार संगत कोई बंदा बांह खड़े करके नहीं कह सकता कि मैं अरोग हां। भला मन लिया जावे कोई जिस्म करके अरोग होवेगा? पहलां ते जिस्म करके अरोग होना भी बहुत वड्डी गल है। चलो मन लिया कोई जिस्म करके अरोग आ के मन दियां बीमारियां ने फिर मन दियां बीमारियां तो छुटकारा पाउणा भी बहुत औखा है। अपना ध्यान उत्थे ही लै जाओ। शहजादा सिद्धार्थ नूं चन्ना कह रहा सरकार यह बीमारी भी किसी का लिहाज नहीं करती भावें कोई गरीब है अमीर है बच्चा है बुढ़ा नौजवान कंगला भावें पातशाह। यह ठीक है बचपन दे विच बीमारी वैसे ही घट आउंदी है जवानी दे समय शरीर दे विच बल हुंदा बीमारियां नूं झेलण दा बीमारियां दा सामना करन दी ताकत हुंदी है और बुढ़ेपा ते जाके बीमारियां दा मंदिर व्याधियां दा घर ही बन जांदा है। सार संगत ते गल सुन के सहजादा सिद्धार्थ दा मन होर उपराम हो गया है। हुण चाहुंदा है कोई ऐसा जतन कोई उपाय सोचिया जावे कि बीमारी और बुढ़ेपे तों बचिया जा सके। वो सार संगत जे सोच ही रहा थोड़ी देर पिछों चन्ना ने फिर बग्गी रोक दिती है। चन्ना हुण बग्गी क्यों रोक दिती है? सरकार अगे भी पुरानी मृत्यु हो गया किसी का जनाजा जा रहा है। चन्ना मौत किस बला का ना है? सरकार जिस तरह पहला अर्ज की है शरीर दे तीन स्टेज तीन अवस्था हैं बचपन जवानी और बुढ़ेपा। बुढ़ेपे तो अगे कोई अवस्था नहीं अंदर परमेश्वर की चेतना सत्ता काम करती है। फिर जो परमेश्वर अपनी सत्ता वापस लै लैंदा अपने धर्म की राह रीत अनुसार फिर कोई उसनों दफना दिंदा जमीन विच कई पानी च रोड़ दिंदे हैं कई कावां कुत्तियां अगे पा दिंदे ने कई इसका दाह संस्कार कर दिंदे हैं। यह प्राणी की मृत्यु हो गया है इसके संबंधी रिश्तेदार दोस्त मित्र उसनों शमशान भूमिका वाल जा रहे हैं उसका अंतम संस्कार करने वास्ते। बहुत वड्डा काफला है जो जनाजा लंघ जाएगा फिर मैं वगी अगे तोर जाएगा। सार संघ जनों साहबजादा सिद्धार्थ नूं इस हकीकत का पता लगता है फिर तो चितवृत्ति बिल्कुल ही संसार वालों उपराम हो जाती है। फिर भी अपने तसली वास्ते पुछता चाहना, यह मौत सिर्फ गरीबों ही आती है या राजे राणे चक्रवर्ती बादशाह भी मरते हैं? सरकार इतने भी कानून ने कुदरत किसी का लिहाज नहीं करती, भावें कोई गरीब है भावें अमीर है भावें कोई कंगला है भावें चक्रवर्ती बादशाह है। भगत कबीर जी ने सार संगत कथन किया है ना, धनवंता और निर्धन मनई ताकि कछु ना कानी रे, राजा परजा समकर मारे ऐसो काल वडानी रे। जी राजा परजा समकर मारे ऐसो काल वडानी, राजा परजा समकर मारे ऐसो काल वडानी रे। पाल बडानी रे ऐसो पाल बडानी रे, पाल बडानी रे ऐसो पाल बडानी रे। पाल बडानी पाल बडानी रे ऐसो पाल बडानी रे। राजा परजा समकर मारे ऐसो काल बडानी, राजा परजा समकर मारे ऐसो काल बडानी रे। राजा परजा समकर मारे ऐसो काल वडानी रे। सर संगत हुण ते सहजादा सिद्धार्थ दे मन च तर तीव्र वैराग पैदा हो गया, नेत्रां च तरप तरप आंसू जा रहे ने, सोचदा कदों वक्त आवे मैं बीमारी बुढ़ेपे और मौत उपर फतेह हासिल करा। सर संगत जनाजा भी लंघ गया, फिर चन्ना ने बग्घी अगे तोर दित्ती, फिर लोग खड़े ने रास्ते इसका स्वागत करने वास्ते। अचानक ही सहजादा सिद्धार्थ की निगाह दूर एक आश्रम च बैठे साधु उपर पै जाती है। ना ए लोग आए ने मेरा स्वागत करने वास्ते, और सामने कौन बैठा है? सरकार कोई परमेश्वर का प्यार है। क्यों मेरा स्वागत करने वास्ते क्यों नहीं आया? सरकार वो बेनियाज बेपरवाह, उसनों किसी पढ़े पातशाह की परवाह नहीं, उत्तर स्वर्ग के जैसे इंद्र जैसे कंगाल समझते हैं। क्या फिर बग्घी रोक दे, सहजादा बग्घी चो उतरिया, पहुंच गया उन्होंने महापुरखों के पास, नमस्कार की, महाराज मेरे कुछ एक सवाल ने, दसो बीमारी जितया जा सकता, बुढ़ेपे सर किया जा सकता, मौत पर फतेह पाई जा सकती है? सार संघ उन्होंने महापुरखों ने सहजादा सिद्धार्थ ने अधिकारी जाने, पर एक अधिकारी जान के इसनों तत् ज्ञान का उपदेश दिता भी काका बीमारी उपर भी बुढ़ेपे उपर भी और मौत उपर भी फतेह पाई जा सकती है। फिर महाराज कृपा करके दसो किवें? फिर इसनों समझाया ये कितने पंजा तत्तों का शरीर है, एक है जे अंदर परमेश्वर की चेतन सत्ता, ਜਿਸ ਦੇ ਆਸਰੇ ਇਹ ਸਰੀਰ ਹਰਕਤ ਕਰਦਾ ਹੈ, ਜਿਸ ਦੇ ਆਸਰੇ ਅੱਖਾਂ ਦੇਖਦੀਆਂ ਹਨ, ਕੰਨ ਸੁਣਦੇ ਹਨ, ਜ਼ੁਬਾਨ ਬੋਲਦੀ ਹੈ, ਹੱਥ ਪੈਰ ਹਰਕਤ ਕਰਦੇ ਹਨ, ਦਿਲ ਧੜਕਦਾ ਹੈ, ਦਰਮਿਆਨ ਵਿੱਚ ਹੈ ਮਨ। ਵੀ ਜੇ ਤੇ ਮਨ ਦੀ ਹੰਗਤਾ ਜਿਸਮ ਨਾਲ ਜੋੜ ਦਿੱਤੀ ਜਾਵੇ ਫਿਰ ਇਹ ਜਿਸਮਾਨੀ ਬਣ ਜਾਂਦਾ ਹੈ, ਜਿਸਮ ਦਾ ਸੁਭਾਵ ਗ੍ਰਹਿਣ ਕਰ ਲੈਂਦਾ। ਜਿਸਮ ਦਾ ਸੁਭਾਵ ਕੀ ਹੈ? ਜੰਮਣਾ, ਬਚਪਨ, ਜਵਾਨੀ, ਬੁਢੇਪਾ, ਦੁੱਖ, ਕਲੇਸ਼, ਬਿਮਾਰੀਆਂ, ਮੌਤ, ਇਹ ਸਭ ਕੁਝ ਸਰੀਰ ਦਾ ਧਰਮ ਹੀ ਹੈ। ਵੀ ਜਦੋਂ ਇਹ ਆਪਣੇ ਮਨ ਦੀ ਹੰਗਤਾ ਆਪਣੇ ਜਿਸਮ ਨਾਲੋਂ ਤੋੜ ਕੇ ਆਪਣੇ ਨਿੱਜ ਸਰੂਪ ਨਾਲ ਜੋੜ ਦਿੰਦਾ ਹੈ, ਉਹ ਹੈ ਪਰਮਾਤਮਾ ਦੀ ਅੰਸ਼। ਉਹਦੀ ਅੰਸ਼ ਹੋਣ ਦੇ ਨਾਤੇ ਉਹਦਾ ਸਰੂਪ ਹੈ ਸਤਚਿਤ ਆਨੰਦ। ਵੀ ਜਦੋਂ ਮਨ ਦੀ ਹੰਗਤਾ ਜਿਸਮ ਨਾਲ ਤੋੜ ਕੇ ਆਪਣੇ ਨਿੱਜ ਸਰੂਪ ਨਾਲ ਜੋੜ ਦਿੰਦਾ ਹੈ, ਉੱਥੇ ਫਿਰ ਨਾ ਬਚਪਨ, ਨਾ ਜਵਾਨੀ, ਨਾ ਬੁਢੇਪਾ, ਨਾ ਕੋਈ ਦੁੱਖ, ਨਾ ਕਲੇਸ਼, ਨਾ ਬਿਮਾਰੀ, ਨਾ ਕੋਈ ਰੋਗ, ਨਾ ਜਨਮ, ਨਾ ਮੌਤ, ਉਹਤੇ ਆਨੰਦ ਦਾ ਸਾਗਰ ਹੈ। ਸਾਰਸੰਗਤ ਬੁੱਲੇ ਸ਼ਾਹ ਨੂੰ, ਇਸਦੇ ਮੁਰਸ਼ਦ ਇਨਾਇਤ ਸ਼ਾਹ ਨੇ ਕੋਈ ਬਹੁਤ ਲੰਮਾ ਚੌੜਾ ਉਪਦੇਸ਼ ਨਹੀਂ ਸੀ ਦਿੱਤਾ, ਸਿਰਫ ਇਤਨਾ ਹੀ ਕਿਹਾ ਸੀ ਨਾ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਬੁੱਲੇ ਸ਼ਾਹ ਅਧਿਕਾਰ ਹੀ ਸੀ, ਉਸਨੇ ਗ੍ਰਹਿਣ ਕਰ ਲਿਆ ਵੀ ਮਨ ਦੀ ਹੰਗਤਾ ਇੱਧਰ ਜਿਸਮ ਵੱਲੋਂ ਪੁੱਟ ਕੇ ਆਪਣੇ ਨਿੱਜ ਸਰੂਪ ਆਪਣੇ ਆਤਮਾ ਦੇ ਨਾਲ ਜੋੜਨੀ ਹੈ। ਬਸ ਸਹਿਜਾਦਾ ਸਿਧਾਰਥ ਵੀ ਅਧਿਕਾਰੀ ਸੀ, ਉਹਨਾਂ ਮਹਾਂਪੁਰਖਾਂ ਦਾ ਉਪਦੇਸ਼ ਗ੍ਰਹਿਣ ਕਰ ਲਿਆ, ਫਿਰ ਬੇਨਤੀ ਕੀਤੀ, ਮਹਾਰਾਜ ਕਿਵੇਂ ਹੋ ਸਕਦਾ ਹੈ, ਮਨ ਦੀ ਹੰਗਤਾ ਕਿਵੇਂ ਜਿਸਮ ਨਾਲ ਤੋੜ ਕੇ ਆਪਣੇ ਨਿੱਜ ਸਰੂਪ ਨਾਲ ਜੋੜਨੀ ਹੈ? ਵੀ ਕਾਕਾ, ਇਹਦੇ ਵਾਸਤੇ ਆਤਮ ਚਿੰਤਨ ਦੀ ਜ਼ਰੂਰਤ ਹੈ, ਸਾਧਨਾ ਕਰਨੀ ਪਵੇਗੀ। ਸਾਰ ਸੰਗਤ ਅਭਿਆਸ ਦੀ ਯੁਗਤੀ ਢੰਗ ਤਰੀਕਾ ਨਾਲ ਮਹਾਂਪੁਰਖਾਂ ਨੇ ਦੱਸ ਦਿੱਤਾ, ਉਹਨਾਂ ਦਾ ਆਸ਼ੀਰਵਾਦ ਲੈ ਕੇ ਆ ਗਿਆ, ਵਾਪਸ ਬੈਠ ਗਿਆ ਬੱਗੀ ਵਿੱਚ, ਨਾ ਹੁਣ ਬੱਗੀ ਵਾਪਸ ਮੋੜ ਲੈ, ਪਹੁੰਚ ਗਿਆ ਆਪਣੇ ਮਹਿਲਾਂ ਦੇ ਵਿੱਚ। ਹੁਣ ਮਨ ਚ ਤਰ ਤੀਬਰ ਵੈਰਾਗ ਹੈ, ਆਪਾਂ ਵਿਚਾਰ ਸ਼ੁਰੂ ਕੀਤੀ ਸੀ ਵੈਰਾਗ ਤੋਂ ਕਿ ਜਿਤਨੀ ਦੇਰ ਮਨ ਵਿੱਚ ਵੈਰਾਗ ਪੈਦਾ ਨਹੀਂ ਹੁੰਦਾ ਸੰਸਾਰ ਵੱਲੋਂ ਜਾਂ ਸੰਸਾਰ ਦੇ ਸੁੱਖਾਂ ਵੱਲੋਂ, ਉਤਨੀ ਦੇਰ ਮਨ ਤੋਂ ਮਾਇਆ ਨਹੀਂ ਲੈਂਦੇ। ਜਿਤਨੀ ਦੇਰ ਮਨ ਤੋਂ ਮਾਇਆ ਨਹੀਂ ਲੈਂਦੀ ਉਤਨੀ ਦੇਰ ਤੱਕ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਹੁਣ ਇਸ ਕਾਰਨ ਕਰਕੇ ਉਸਨੇ ਬੁੱਢੇ ਦੀ ਹਾਲਤ ਦੇਖੀ, ਉਹ ਬਿਮਾਰ ਪੁਰਸ਼ ਦੀ ਦਸ਼ਾ ਦੇਖੀ, ਉਹ ਜਨਾਜ਼ੇ ਦਾ ਦ੍ਰਿਸ਼ ਦੇਖਿਆ, ਮਨ ਚ ਵੈਰਾਗ ਪੈਦਾ ਹੋ ਗਿਆ ਵੀ ਲਾਹਣਤ ਇਹੋ ਜਿਹੇ ਸੁੱਖਾਂ ਨੂੰ, ਲਾਹਣਤ ਇਹੋ ਜਿਹੀ ਕਾਇਆ, ਇਹੋ ਜਿਹੀ ਸੁੰਦਰਤਾ ਨੂੰ ਜਿਸ ਨੂੰ ਕਦੀ ਬਿਮਾਰੀ ਨੇ ਆਗ ਰਸਣਾ ਹੈ, ਕਦੀ ਬੁਢੇਪੇ ਨੇ, ਅਖੀਰ ਇਸ ਦਾ ਹਸ਼ਰ ਕੀ ਹੋਣਾ, ਲਿਜਾ ਕੇ ਸ਼ਮਸ਼ਾਨ ਭੂਮਿਕਾ ਵਿੱਚ ਇਸਦੀ ਸਾੜ ਕੇ ਸੁਆਹ ਬਣਾ ਦਿੱਤੀ ਜਾਵੇਗੀ। ਕਿਉਂ ਨਾ ਬਿਮਾਰੀ, ਬੁਢੇਪੇ ਔਰ ਮੌਤ ਉੱਪਰ ਫਤਿਹ ਹਾਸਲ ਕੀਤੀ ਜਾਵੇ। ਹੁਣ ਮਨ ਕਾਲਾ ਪੈ ਰਿਹਾ ਵੀ ਕਦੋਂ ਮੈਂ ਆਤਮ ਚਿੰਤਨ ਸ਼ੁਰੂ ਕਰਾਂ, ਕਦੋਂ ਅਭਿਆਸ ਦੇ ਬਲ ਕਰਕੇ ਬਿਮਾਰੀ, ਬੁਢੇਪੇ ਔਰ ਮੌਤ ਉੱਪਰ ਫਤਿਹ ਹਾਸਲ ਕਰਕੇ ਨਿਰਵਾਣ ਪਦ ਨੂੰ ਪ੍ਰਾਪਤ ਹੋਵਾਂ। ਸਾਰ ਸੰਗਤ ਬੈਠਿਆਂ ਬੈਠਿਆਂ ਸਾਰਾ ਦਿਨ ਗੁਜ਼ਰ ਗਿਆ, ਰਾਤ ਪੈ ਗਈ, ਰਾਤ ਤੱਕ ਪਹਿਰ ਬਤੀਤ ਹੋ ਗਿਆ, ਦੋ ਪਹਿਰ ਗੁਜ਼ਰ ਗਏ, ਅੱਧੀ ਰਾਤ ਹੈ, ਤੋਪਾਂ ਚੱਲਣ ਦੀ ਆਵਾਜ਼ ਆਉਂਦੀ ਹੈ, ਨੌਕਰ ਚਾਕਰ ਦੌੜੇ ਆਉਂਦੇ ਨੇ, ਮਹਾਰਾਜ ਆਪ ਨੂੰ ਮੁਬਾਰਕ ਹੋ ਗਿਆ, ਆਪਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ। ਪਰ ਸਾਰ ਸੰਗਤ ਸਿਧਾਰਥ ਨੂੰ ਕੋਈ ਖੁਸ਼ੀ ਨਹੀਂ, ਉਸੇ ਤਰ੍ਹਾਂ ਨੇਤਰਾਂ ਚੋਂ ਤਰਪ ਤਰਪ ਆਂਸੂ ਜਾ ਰਹੇ ਨੇ। ਫਿਰ ਬੁਲਾਉਂਦਾ ਹੈ ਆਪਣੇ ਉਸੇ ਨੌਕਰ ਨੂੰ, ਚੰਨਾ ਹੁਣ ਦੋ ਘੋੜਿਆਂ ਉੱਪਰ ਕਾਠੀਆਂ ਪਾ ਕੇ ਲਿਆ। ਸੇਵਕ ਨੇ ਹੁਕਮ ਮੰਨਿਆ, ਉਹ ਸਾਰ ਸੰਗਤ ਦੋ ਘੋੜੇ ਲੈ ਕੇ ਹਾਜ਼ਰ ਹੋ ਗਿਆ, ਇੱਕ ਦੇ ਉੱਪਰ ਸਾਹਿਬਜ਼ਾਦਾ ਸਿਧਾਰਥ ਆਪ ਸਵਾਰ ਹੋਇਆ, ਦੂਸਰੇ ਉੱਪਰ ਚੰਨਾ ਨੂੰ ਇਸ਼ਾਰਾ ਕੀਤਾ ਹੈ ਸਵਾਰ ਹੋ ਗਿਆ, ਚੱਲ ਪਏ ਚਾਰ ਦੀਵਾਰੀ ਦੇ ਨਾਲ ਨਾਲ ਉਹ ਦਰਵਾਜ਼ਾ ਆ ਗਿਆ ਜਿਹੜਾ ਜੰਗਲ ਵੱਲ ਖੁੱਲਦਾ ਸੀ। ਹੁਕਮ ਹੋਇਆ ਸੰਤਰੀ ਨੂੰ, ਉਸ ਪਹਿਰੇਦਾਰ ਨੂੰ ਵੀ ਦਰਵਾਜ਼ਾ ਖੋਲ ਦੇ। ਦਰਵਾਜ਼ਾ ਖੁੱਲ ਗਿਆ, ਸੰਘਣੇ ਜੰਗਲ ਵਿੱਚ ਪ੍ਰਵੇਸ਼ ਹੋ ਗਏ। ਬੜੀ ਦੂਰ ਜਾ ਕੇ ਸਾਹਿਬਜ਼ਾਦਾ ਸਿਧਾਰਥ ਘੋੜੇ ਤੋਂ ਉਤਰਿਆ, ਤੇ ਨਾ ਜਾ ਵਾਪਸ, ਵਾਗ ਪਕੜਾ ਦਿੱਤੀ ਘੋੜੇ ਦੀ ਆਪਣੇ ਨੌਕਰ ਚੰਨਾ ਨੂੰ, ਜਾ ਕੇ ਮੇਰੇ ਪਿਤਾ ਨੂੰ ਕਹਿ ਦੇ ਮੈਂ ਇੱਥੇ ਵੀ ਘਾਟੇ ਵਾਲਾ ਸੌਦਾ ਕਰਨ ਨਹੀਂ ਆਇਆ, ਮੈਂ ਇੱਥੇ ਰਹਿ ਕੇ ਆਤਮ ਚਿੰਤਨ ਕਰਾਂਗਾ ਔਰ ਨਿਰਵਾਣ ਪਦ ਨੂੰ ਪ੍ਰਾਪਤ ਹੋ ਕੇ ਵਾਪਸ ਵਰਤਾਂਗਾ। ਇੰਨਾ ਬੜਾ ਹੈਰਾਨ ਸਰਕਾਰ, ਆਪ ਇੱਥੇ ਨਿਰਜਨ ਵਨ ਵਿੱਚ ਇਕੱਲੇ ਰਹੋਗੇ, ਇੱਥੇ ਤੁਹਾਨੂੰ ਕਿਸੇ ਸੇਵਾਦਾਰ ਸੇਵਕ ਦੀ ਜ਼ਰੂਰਤ ਹੋਵੇਗੀ, ਮੈਨੂੰ ਆਪਣੇ ਪਾਸ ਆਪਣਾ ਸੇਵਕ ਜਾਣ ਕੇ ਹੀ ਰੱਖ ਲਓ, ਤੇ ਨਾ ਇੱਥੇ ਮੈਨੂੰ ਕਿਸੇ ਸੇਵਾਦਾਰ ਦੀ ਵੀ ਜ਼ਰੂਰਤ ਨਹੀਂ, ਬਸ ਤੂੰ ਜਾ ਵਾਪਸ, ਜਾ ਕੇ ਮੇਰੇ ਪਿਤਾ ਨੂੰ ਇਹ ਸੰਦੇਸ਼ ਦੇ ਦੇ ਵੀ ਮੈਂ ਇੱਥੇ ਕੋਈ ਘਾਟੇ ਵਾਲਾ ਵਪਾਰ ਨਹੀਂ ਕਰਨ ਲੱਗਿਆ, ਬਿਮਾਰੀ, ਬੁਢੇਪੇ ਔਰ ਮੌਤ ਉੱਪਰ ਫਤਿਹ ਹਾਸਲ ਕਰਕੇ ਨਿਰਵਾਣ ਪਰ ਨੂੰ ਹਾਸਲ ਹੋ ਕੇ ਫਿਰ ਵਾਪਸ ਪਰਤਾਂਗਾ। ਸਾਧ ਸੰਗਤ ਚ ਉਹਨਾਂ ਨੂੰ ਭੇਜ ਦਿੱਤਾ ਵਾਪਸ। ਉਹਨਾਂ ਮਹਾਂਪੁਰਖਾਂ ਦੀ ਦੱਸੀ ਯੁਗਤੀ ਢੰਗ ਤਰੀਕੇ ਅਨੁਸਾਰ ਆਤਮ ਚਿੰਤਨ ਔਰ ਅਭਿਆਸ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਉਹ ਇਹ ਸਿਧਾਰਥ ਸੰਸਾਰ ਤੇ ਮਹਾਤਮਾ ਬੁੱਧ ਕਰਕੇ ਪ੍ਰਗਟ ਹੋਇਆ। ਫਿਰ ਲੱਖਾਂ ਦੀ ਗਿਣਤੀ ਵਿੱਚ ਉਸਦੇ ਅਨੁਯਾਈ ਹੋਏ, ਕੇਵਲ ਹਿੰਦੁਸਤਾਨ ਹੀ ਨਹੀਂ ਬਲਕਿ ਪੂਰੇ ਏਸ਼ੀਆ ਦੇ ਵਿੱਚ। ਤਾਂ ਤੇ ਸਾਰ ਸੰਗਤ ਧਿਆਨ ਦਿਓ, ਉਸਦੇ ਮਨ ਨੂੰ ਵੀ ਉਪਰਾਮਤਾ ਹੋਈ, ਮਨ ਨੂੰ ਕਿਸੇ ਕਾਰਨ ਤਰਤੀ ਫਿਰ ਵੈਰਾਗ ਲੱਗਿਆ ਔਰ ਵੈਰਾਗ ਦਸ਼ਾ ਵਿੱਚ ਆ ਕੇ ਸਾਰੇ ਜਿਸਮਾਨੀ ਸੁੱਖਾਂ ਦਾ ਤਿਆਗ ਕਰਕੇ ਉਸਨੇ ਉਹਨਾਂ ਮਹਾਂਪੁਰਖਾਂ ਦੇ ਦੱਸੇ ਤਰੀਕੇ ਯੁਗਤੀ ਢੰਗ ਅਨੁਸਾਰ ਆਤਮ ਚਿੰਤਨ ਸ਼ੁਰੂ ਕੀਤਾ ਔਰ ਨਿਰਵਾਣ ਪੜ ਨੂੰ ਪ੍ਰਾਪਤ ਹੋ ਕੇ ਦੁਨੀਆਂ ਤੇ ਕਿਤਨਾ ਵੱਡਾ ਰੁਤਬਾ ਹਾਸਲ ਕਰ ਲਿਆ। ਇਹ ਸਭ ਕੁਝ ਕਦੋਂ ਸੰਭਵ ਹੋਇਆ? ਜਦੋਂ ਸਾਰ ਸੰਗਤ ਉਸਨੂੰ ਵੈਰਾਗ ਲੱਗਿਆ। ਉਹ ਤਾਂ ਤੇ ਪਰਮੇਸ਼ਰ ਦੇ ਦਰੋਂ ਕਰੋਂ ਗੁਰੂ ਸਾਹਿਬ ਮਹਾਂਪੁਰਖ, ਹਾਲਾਂਕਿ ਉਧਰੋਂ ਬਖਸ਼ੀਆਂ ਰੂਹਾਂ ਹੁੰਦੀਆਂ ਹਨ, ਪਰ ਫਿਰ ਵੀ ਆਪਣੇ ਪੈਰੋਕਾਰਾਂ ਨੂੰ ਕੋਈ ਨਮੂਨਾ ਦੇਣ ਵਾਸਤੇ ਉਹ ਸਾਰ ਸੰਗਤ ਸੰਤ ਜੀ ਮਹਾਰਾਜ ਵੀ ਜਦੋਂ ਵੈਰਾਗ ਦਸ਼ਾ ਵਿੱਚ ਆ ਗਏ ਨਾ, ਆਪਣੀ ਪੜ੍ਹਾਈ ਛੱਡ ਦਿੱਤੀ, ਪਹੁੰਚ ਗਏ ਰੇਰੂ ਸਾਹਿਬ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ, ਕਿਸੇ ਨਾਲ ਕੋਈ ਵਚਨ ਵਿਲਾਸ ਨਹੀਂ ਕਰਦੇ। ਜੇ ਵੀ ਪਟਿਆਲੇ ਤੋਂ ਆ ਜਾਂਦਾ ਚੱਲ ਕੇ, ਬਸ ਉਹਨੂੰ ਦੇਖ ਕੇ ਤੇ ਆਪਣਾ ਰਸਤਾ ਹੀ ਬਦਲ ਲੈਂਦੇ ਨੇ। ਕਈਆਂ ਦੇ ਮਨ ਦੀ ਇੱਛਾ ਹੁੰਦੀ ਹੈ ਵੀ ਗੁਲਾਬ ਸਿੰਘ ਨਾਲ ਕੋਈ ਗੱਲਬਾਤ ਕੋਈ ਵਚਨ ਵਿਲਾਸ ਤੇ ਕਰੀਏ, ਪਰ ਆਪਨੇ ਆਪਣੀ ਚਿੱਤ ਬਿਰਤੀ ਨੂੰ ਇਤਨਾ ਉਪਰਾਮ ਕਰ ਲਿਆ ਸੰਸਾਰ ਵੱਲੋਂ, ਕਿਸੇ ਦੀ ਕੋਈ ਪਰਵਾਹ ਹੀ ਨਹੀਂ, ਮਹਾਂਪੁਰਖਾਂ ਦੀ ਅਦਲ ਵਿੱਚ ਰਹਿ ਕੇ ਸੇਵਾ ਸ਼ੁਰੂ ਕਰ ਦਿੱਤੀ। ਖਾਣ ਪਾਣ ਘਟ ਗਿਆ, ਸਰੀਰ ਦੁਬਲਾ ਕਿਰਸ ਹੋਣਾ ਸ਼ੁਰੂ ਹੋ ਗਿਆ। ਫਿਰ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਦੇ ਚਰਨਾਂ 'ਚ ਬਹੁਤ ਸਾਰੇ ਗੁਰਮੁਖਾਂ ਨੇ ਬੇਨਤੀ ਵੀ ਕਰਨੀ, ਮਹਾਰਾਜ ਤੁਹਾਡਾ ਪ੍ਰੇਮੀ ਸਕੂਲ 'ਚ ਪੜ੍ਹਦਾ ਹੀ ਆ ਗਿਆ, ਆਪ ਇਹਦੇ ਪਾਸੋਂ ਇਤਨੀਆਂ ਤਪੱਸਿਆ ਸਾਧਨਾ ਕਰਵਾ ਰਹੇ ਹੋ, ਕਿਤੇ ਸ਼ਾਹੀ ਸ਼ੌਕਤ ਵਾਲਾ ਜੀਵਨ ਬਤੀਤ ਕਰ ਰਿਹਾ ਸੀ ਔਰ ਕਿੱਥੇ ਸ਼ਾਹੀ ਸ਼ਾਨ, ਕਿੱਥੇ ਖੱਦਰ ਦੀ ਖਫਨੀ, ਧੌੜੀ ਦੀ ਜੁੱਤੀ, ਛਕਣ ਵਾਸਤੇ ਰੁੱਖਾ ਮਿੱਸਾ ਔਰ ਸਰੀਰ ਕਰਕੇ ਬੜੀ ਕਸ਼ਟਦਾਇਕ ਸਾਧਨਾ ਤਪੱਸਿਆ। ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਕੋਈ ਵਚਨ ਕਰਿਆ ਕਰਦੇ ਕਿ ਅਸੀਂ ਇਸ ਨੂੰ ਬਾਰਾਂ ਬੰਨੀ ਦੇ ਸੋਨੇ ਵਰਗਾ ਸ਼ੁੱਧ ਬਣਾਉਣਾ ਹੈ।